ਆਦ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ। ਜਦੋਂ ਸਤਿਗੁਰਾਂ ਦੇ ਦੁਆਰ ਤੇ ਆਏ ਤੇ ਸੰਸਾਰ ਚ ਪ੍ਰਗਟ ਹੋ ਗਏ, ਉਜਾਗਰ ਹੋ ਗਏ। ਇਉਂ ਸੌ ਸੁਹਾਗਣ ਪ੍ਰਗਟ ਹੋਇਆ, ਇਹਨੇ ਇੱਕ ਆਪਣਾ ਮਤ ਚਲਾਇਆ। ਇਹ ਆਪ ਵੀ ਪੈਰ ਚ ਘੁੰਗਰੂ ਪਾਉਂਦਾ ਤੇ ਹੱਥ ਤੇ ਮੋਲੀ ਬੰਨਦਾ। ਇਹਦੀ ਜਿਹੜੀ ਸੰਪਰਦਾਇ ਦੇ ਤੋਂ ਚੱਲੀ, ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਹੀ ਭੇਖ ਬਣਾਇਆ। ਸੌ ਸੁਹਾਗਣ ਦਾ ਪਾਰ ਉਤਾਰਾ ਕਰਕੇ ਸਤਿਗੁਰੂ ਜੀ ਜੇਹਲਮ ਦੇ ਇਲਾਕੇ ਵਿੱਚ ਆਏ ਨੇ, ਜਿੱਥੇ ਇੱਕ ਟਿੱਲਾ ਹੈ ਸਿੱਧਾਂ ਦਾ। ਉਰੋਂ ਟਿੱਲੇ ਦਾ ਨਾਮ ਹੈ ਟਿੱਲਾ ਬਾਲ ਗੁੰਦਾਈ। ਬਾਲ ਗੁੰਦਾਈ ਬੜੇ ਸਿੱਧ ਪੁਰਸ਼ ਹੋਏ, ਉਹਨਾਂ ਦਾ ਉਹ ਟਿੱਲਾ ਹੈ। ਉੱਥੇ ਸਤਿਗੁਰੂ ਜੀ ਨੇ ਆ ਕੇ ਡੇਰਾ ਕੀਤਾ ਹੈ। ਬਾਲ ਗੁੰਦਾਈ ਨੇ ਪਰਉਪਕਾਰ ਨਿਮਿਤ ਤਬੇਲੇ ਚ ਘੋੜੇ ਰੱਖੇ ਨੇ, ਕੱਪੜੇ ਰੱਖੇ ਹੋਏ ਨੇ ਆਪਣੇ ਪਾਸ, ਲੰਗਰ ਦੀ ਵਿਵਸਥਾ ਕੀਤੀ ਹੋਈ ਹੈ। ਕੋਈ ਆ ਜੇ ਉਹਦੇ ਭੋਜਨ ਦਾ ਪ੍ਰਬੰਧ ਕਰਦਾ, ਬਿਸਤਰੇ ਦਾ ਪ੍ਰਬੰਧ ਕਰਦਾ, ਜੇ ਕੋਈ ਨਗਨ ਹੈ ਉਹਨੂੰ ਕੱਪੜਾ ਦਿੰਦਾ, ਜੇ ਕੋਈ ਸਫ਼ਰ ਕਰਕੇ ਥੱਕਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਹਨੂੰ ਆਪਣੇ ਘੋੜਿਆਂ ਤੇ ਸਵਾਰ ਕਰਕੇ ਅਗਲੀ ਮੰਜ਼ਿਲ ਤੱਕ ਛੱਡ ਕੇ ਆਉਂਦਾ। ਸਤਿਗੁਰੂ ਜੀ ਜਦੋਂ ਇਹਦੇ ਡੇਰੇ ਦੇ ਨੇੜੇ ਪਹੁੰਚੇ, ਨੂੰ ਪਤਾ ਲੱਗਾ ਵੀ ਦੋ ਸਾਧੂ ਆਏ ਨੇ, ਕਿਉਂਕਿ ਨਾਲ ਸਾਹਿਬ ਦੇ ਭਾਈ ਬਾਲਾ ਜੀ ਸਨ। ਇਹਨੇ ਆਪਣੇ ਚੇਲੇ ਭੇਜੇ ਵੀ ਜਾਓ ਨਾ, ਸੰਤਾਂ ਨੂੰ ਆਖੋ ਵੀ ਬਾਹਰ ਨਾ ਰਹਿਣ ਡੇਰੇ ਦੇ, ਇੱਥੇ ਅੰਦਰ ਆ ਜਾਣ, ਸੋਹਣੇ ਮਕਾਨ ਨੇ, ਇੱਥੇ ਆ ਕੇ ਆਪਣਾ ਨਿਵਾਸ ਕਰਨ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਵੀ ਹੈ। ਉਹ ਸਿੱਧ ਆ ਕੇ ਸਤਿਗੁਰਾਂ ਨੂੰ ਬੇਨਤੀ ਕਰ ਰਹੇ ਨੇ, ਪਾਤਸ਼ਾਹ ਜੋ ਅੱਗੋਂ ਉਹਨਾਂ ਨੂੰ ਜਵਾਬ ਦੇ ਰਹੇ ਨੇ। ਬਾਲ ਗੁੰਦਾਈ ਨਾਲ ਜਿਵੇਂ ਸਾਹਿਬ ਦੀ ਚਰਚਾ ਹੋ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਵਸਾਉਂਦਿਆਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਚਲੋ ਅਤੀਤੋ ਉੱਠ ਅਬੈ ਬਾਲ ਗੁੰਦਾਈ ਥਾਨ।
ਉਹ ਸਿੱਧ ਆਏ ਸਤਿਗੁਰਾਂ ਨੂੰ ਕਹਿਣ ਲੱਗੇ, ਸੰਤ ਜੀ ਆਪ ਜੀ ਇੱਥੋਂ ਉੱਠੋ ਤੇ ਜਿੱਥੇ ਬਾਲ ਗੁੰਦਾਈ ਜੀ ਦਾ ਟਿੱਲਾ ਹੈ, ਡੇਰਾ ਹੈ, ਆਸ਼ਰਮ ਹੈ, ਉੱਥੇ ਆਪ ਜੀ ਚੱਲ ਕੇ ਆਪਣੇ ਚਰਨ ਪਾਵੋ।
ਬੈਠਣ ਕੋ ਮੰਦਰ ਪਲੀ ਸੁਖ ਸੋ ਹੋਵੇ ਗੁਜ਼ਰਾਨ।
ਉੱਥੇ ਰਹਿਣ ਲਈ, ਬੈਠਣ ਲਈ ਸੋਹਣੇ ਮਕਾਨਾਂ ਦਾ ਪ੍ਰਬੰਧ ਹੈ, ਬੜੀ ਸੁੰਦਰ ਸਰਾਂ ਬਣੀ ਹੋਈ ਹੈ ਤੇ ਉੱਥੇ ਤੁਹਾਡਾ ਸੁੱਖ ਨਾਲ ਵਿਸ਼ਰਾਮ ਹੋਵੇਗਾ, ਸੁੱਖ ਨਾਲ ਤੁਸੀਂ ਆਪਣਾ ਟਿਕਾਣਾ ਕਰੋਗੇ।
ਜੋ ਭਾਈ ਸ਼੍ਰੀ ਪ੍ਰਭ ਕਹਿਓ ਨਾ ਹਮ ਚੱਲ ਜਾਵੇ।
ਸਤਿਗੁਰੂ ਜੀ ਨੇ ਜਵਾਬ ਦਿੱਤਾ ਉਹਨਾਂ ਯੋਗੀਆਂ ਨੂੰ, ਪਾਤਸ਼ਾਹ ਕਹਿਣ ਲੱਗੇ, ਸਿੱਧੋ ਅਸੀਂ ਨਹੀਂ ਜਾਣਾ ਇੱਥੋਂ ਉੱਠ ਕੇ,
ਜੈ ਬੈਠੇ ਤੈ ਰੈਨ ਬਿਤਾਵੇ।
ਕਿਉਂਕਿ ਸਾਡਾ ਸੁਭਾਅ ਤਾਂ ਇਹ ਹੈ, ਨਿਤ ਦੀ ਸਾਡੀ ਯਾਤਰਾ ਹੈ, ਰੋਜ਼ ਹੀ ਅਸੀਂ ਟੁਰਦੇ ਹਾਂ ਜਾਂਦੇ ਹਾਂ, ਜਿੱਥੇ ਜਾ ਕੇ ਬੈਠ ਜਾਈਏ ਉੱਥੇ ਅਸੀਂ ਸੁੱਖ ਨਾਲ ਆਪਣਾ ਸਮਾਂ ਬਤੀਤ ਕਰਦੇ ਹਾਂ।
ਚਾਹੀਏ ਨਿਤ ਅਤੀਤ ਕੋ ਐਸੀ,
ਨਾਲੇ ਜਿਹੜਾ ਅਤੀਤ ਹੁੰਦਾ ਨਾ, ਵੈਰਾਗੀ ਸੰਤ ਜਿਹਨੇ ਸਭ ਕੁਝ ਤਿਆਗਿਆ ਹੁੰਦਾ, ਉਹਨੂੰ ਇਸੇ ਤਰ੍ਹਾਂ ਹੀ ਚਾਹੀਦਾ ਜਿਵੇਂ ਅਸੀਂ ਕਰਦੇ ਹਾਂ।
ਆਏ ਜੋ ਬਣੇ ਬਿਤਾਵੇ ਤੈਸੀ,
ਅਤੀਤ ਦਾ ਮਤਲਬ ਹੁੰਦਾ ਵੀ ਜਿਹਦੇ ਤੇ ਜਿਵੇਂ ਬਣ ਆਵੇ ਓਦਾਂ ਹੀ ਬਤੀਤ ਕਰੇ, ਦੁੱਖ ਆਵੇ ਦੁੱਖ ਸਹਾਰ ਲਵੇ, ਸੁੱਖ ਆਵੇ ਸੁੱਖ ਨੂੰ ਸਹਾਰ ਲਵੇ, ਧੁੱਪ ਆਵੇ ਧੁੱਪ ਸਹਾਰੇ, ਛਾਂ ਆਵੇ ਛਾਂ ਸਹਾਰੇ, ਏਦਾਂ ਜਿਵੇਂ ਉਹਦੇ ਤੇ ਬਣ ਆਵੇ ਤਿਵੇਂ ਉਹ ਆਪਣੇ ਸਮੇਂ ਨੂੰ ਬਤੀਤ ਕਰੇ।
ਬਾਲ ਗੁੰਦਾਈ ਟਿਗ ਪੁੰਨ ਜਾਏ।
ਉਹ ਦੋਵੇਂ ਚੇਲੇ ਜਿਹੜੇ ਬਾਲ ਗੁੰਦਾਈ ਦੇ ਸਨ, ਉਹਦੇ ਕੋਲ ਵਾਪਸ ਗਏ, ਜਾ ਕੇ ਬਾਲ ਗੁੰਦਾਈ ਨੂੰ ਕਹਿਣ ਲੱਗੇ,
ਜਾਏ ਬਤਾਇਓ ਨੈ ਸੋ ਆਏ।
ਕਹਿਣ ਲੱਗੇ, ਮਹੰਤ ਜੀ ਉਹ ਨਹੀਂ ਆਉਂਦੇ ਚੱਲ ਕੇ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਪਰ ਉਹ ਸਾਡੀ ਬੇਨਤੀ ਮੰਨ ਕੇ ਨਹੀਂ ਆਏ।
ਇਉਂ ਸੁਣ ਆਪ ਤਹਾਂ ਚਾਹੋ
ਇਹ ਸੁਣ ਕੇ ਬਾਲ ਗੁੰਦਾਈ ਆਪ ਚੱਲ ਕੇ ਉਥੋਂ ਆਇਆ ਵੀ ਆਪ ਜਾ ਕੇ ਇਹ ਬੇਨਿਮਰਤਾ ਸੀ ਹਲੀਮੀ ਸੀ ਕਹਿੰਦਾ ਮੈਂ ਆਪ ਚੱਲ ਕੇ ਉਹਨਾਂ ਨੂੰ ਬੇਨਤੀ ਕਰਕੇ ਲੈ ਕੇ ਆਉਂਦਾ ਹਾਂ
ਜੈ ਤਲ ਬੈਠਿਓ ਪ੍ਰਭੂ ਸੋ ਆਇਓ
ਇਹ ਬਾਲ ਗੁੰਦਾਈ ਜੀ ਚੱਲ ਕੇ ਉਥੇ ਆਏ ਜਿੱਥੇ ਦੀਨ ਦਿਆਲ ਪ੍ਰਭੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਯਾਨਿਧ ਸਵਾਮੀ ਜੀ ਬੈਠੇ ਸਨ
ਆਦਰ ਯੁੱਤ ਮੁਖ ਬਚਨੀ ਉਚਾਰੇ
ਕਰਕੇ ਬੜਾ ਸਤਰਕੇ ਬੇਨਤੀ ਸਹਿਤਿਆ
ਚਲੋ ਅਤੀਤੋ ਸੰਗ ਹਮਾਰੇ
ਕਹਿਣ ਲੱਗਾ ਸੰਤ ਜੀ ਮੈਂ ਬੇਨਤੀ ਕਰਨ ਆਇਆ ਵੀ ਇਹ ਸਾਹਮਣੇ ਜਿਹੜਾ ਡੇਰਾ ਬਣਿਆ ਟਿੱਲਾ ਇਹ ਆਪ ਜੈਸੇ ਮਹਾਂਪੁਰਸ਼ਾਂ ਵਾਸਤੇ ਹੈ ਆਪ ਜੈਸੇ ਅਤੀਤ ਸਾਧੂ ਮਹਾਤਮਾ ਆਉਂਦੇ ਹੈ ਮੁਸਾਫਰ ਆਉਂਦੇ ਹੈ ਉਹਨਾਂ ਦੇ ਰਹਿਣ ਸਹਿਣ ਦਾ ਇੱਥੇ ਸੁੰਦਰ ਪ੍ਰਬੰਧ ਕੀਤਾ ਹੋਇਆ ਹੈ ਆਪ ਜੀ ਕਿਰਪਾ ਕਰਕੇ ਮੇਰੇ ਨਾਲ ਚੱਲੋ
ਆਵਤ ਮੀ ਕਟਾ ਬਰਖਾਵੇ
ਕਿਉਂਕਿ ਮੌਸਮ ਠੀਕ ਨਹੀਂ ਹੈ ਜਦੋਂ ਪਾਤਸ਼ਾਹ ਇੱਥੇ ਬੈਠੇ ਸੀ ਬੱਦਲਵਾਈ ਹੋਈ ਹੋਈ ਸੀ ਕਹਿੰਦਾ ਜੀ ਮੇਘ ਛਾਏ ਹੋਏ ਨੇ ਆਕਾਸ਼ ਵਿੱਚ ਇੱਥੇ ਮੀਂਹ ਕਣੀ ਦਾ ਮੌਸਮ ਹੈ ਬੱਦਲ ਪਵੇਗਾ ਆਪ ਜੀ ਬਾਹਰ ਇੱਥੇ ਪਰੇਸ਼ਾਨ ਹੋਵੋਗੇ
ਮੰਦਰ ਮੈਂ ਸੁਖ ਨਿਸਾ ਬਿਹਾਵੇ
ਰਾਤ ਦਾ ਵੇਲਾ ਮਹਾਰਾਜ ਆਪ ਜੀ ਇੱਥੇ ਸੋਹਣੇ ਮੰਦਿਰ ਬਣੇ ਨੇ ਮਕਾਨ ਬਣੇ ਨੇ ਉੱਥੇ ਆਪਣਾ ਨਿਵਾਸ ਕਰੋ ਤੇ ਸੁਖ ਨਾਲ ਰਾਤ ਬਤੀਤ ਕਰੋ
ਜੈਸੇ ਬਣ ਆਏ ਪਾਤਸ਼ਾਹ ਕਹਿਣ ਲੱਗੇ ਬਾਲ ਗੁੰਦਾਈ ਜੀ ਅਸੀਂ ਅਤੀਤ ਹਾਂ ਅਤੀਤ ਮਤਲਬ ਜਿਹੜੇ ਤਿਆਗਿਆ ਹੋਵੇ ਸਭ ਤੇ ਜਿਹੜਾ ਅਤੀਤ ਹੁੰਦਾ ਹੈ ਉਹ ਇਸੇ ਤਰ੍ਹਾਂ ਹੀ ਉਹਦੇ ਲਈ ਬਣ ਆਉਂਦੀ ਹੈ ਅਤੀਤ ਮਕਾਨ ਨਹੀਂ ਲੱਭਦਾ ਇਹ ਨਹੀਂ ਵੇਖਦਾ ਵੀ ਕਿਤੇ ਚੰਗਾ ਕਮਰਾ ਮਿਲੇ ਚੰਗਾ ਮਕਾਨ ਮਿਲੇ ਤੇ ਉੱਥੇ ਮੈਂ ਆਪਣਾ ਨਿਵਾਸ ਕਰਾਂ ਅਤੀਤ ਨੇ ਤਾਂ ਨੀਲਾ ਆਕਾਸ਼ ਵੇਖਣਾ ਦਰਖਤ ਵੇਖਣੇ ਨੇ ਉੱਥੇ ਉਹਨੇ ਆਪਣਾ ਟਿਕਾਣਾ ਕਰਨਾ ਤੇ ਸਮਾਂ ਬਤੀਤ ਕਰਨਾ ਅਤੀਤਾਂ ਤੋਂ ਇਸੇ ਤਰ੍ਹਾਂ ਹੀ ਬਣ ਆਉਂਦਾ ਮਹਾਰਾਜ ਜੀ ਨੇ ਉਹ ਜਵਾਬ ਦਿੱਤਾ
ਦੁੱਖ ਸੁੱਖ ਸੰਪੂਰ ਜਾਣ ਕੇ ਸਮਾਂ ਅਤੀਤ ਗੁਜ਼ਰਾਏ
ਜਿਹੜਾ ਅਤੀਤ ਪੁਰਖ ਹੁੰਦਾ ਬਾਲ ਗੁੰਦਾਈ ਉਹ ਦੁੱਖ ਆਵੇ ਤੇ ਚਾਹੇ ਸੁੱਖ ਆਵੇ ਦੋਨਾਂ ਨੂੰ ਇੱਕ ਸਮਾਨ ਜਾਣ ਕੇ ਸਮਾਂ ਬਤੀਤ ਕਰ ਦੁੱਖਦਾਈ ਸਮਾਂ ਹੋਵੇ ਤੇ ਭਾਵੇਂ ਸੁੱਖ ਦਾ ਹੀ ਹੋਵੇ ਦੋਨਾਂ ਨੂੰ ਇੱਕ ਸਮਾਨ ਜਾਣ ਕੇ ਸਮਾਂ ਬਤੀਤ ਕਰਦਾ ਹੈ
ਜੋ ਭਾਈ ਕਹਿ ਕੇ ਮੰਦਰ ਪੂਜਿਤ ਫਿਰੇ
ਮਹਾਰਾਜ ਜੀ ਕਹਿੰਦੇ ਬਾਲ ਗੁੰਦਾਈ ਇੱਥੇ ਤਾਂ ਤੂੰ ਬਣਾਏ ਨੇ ਮਕਾਨ ਇੱਥੇ ਤਾਂ ਅੱਜ ਤੱਕ ਸਾਨੂੰ ਤੂੰ ਰਾਤ ਰੱਖ ਰਿਹਾ ਕੱਲ ਅਸੀਂ ਅੱਗੇ ਜਾਣਾ ਤੇ ਸਾਡੇ ਕਿੱਥੇ ਕਿੱਥੇ ਰੋਜ਼ ਮਕਾਨ ਲੱਭਦੇ ਫਿਰਾਂਗੇ ਦੇਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਅਸੀਂ ਰੋਜ਼ ਕਿੱਥੇ ਕਿੱਥੇ ਕਮਰੇ ਲੱਭਦੇ ਫਿਰਾਂਗੇ ਇੱਥੇ ਤਾਂ ਅੱਜ ਨੂੰ ਬਿਠਾ ਦੇਗਾ ਇੱਥੇ ਇੱਕ ਦਿਨ ਰੱਖ ਲਏਗਾ ਦੋ ਦਿਨ ਰੱਖ ਲਏਗਾ ਅਗਲੇ ਦਿਨ ਅਸੀਂ ਜਾਣਾ ਹੀ ਹੈ ਇੱਥੋਂ ਤੇ ਫਿਰ ਅਸੀਂ ਕਿੱਥੇ ਕਿੱਥੇ ਇਹੋ ਜਿਹੀਆਂ ਸਰਾਵਾਂ ਤੇ ਇਹੋ ਜਿਹੇ ਕਮਰੇ ਤੇ ਮਕਾਨ ਲੱਭਦੇ ਫਿਰਾਂਗੇ
ਦੇਸ਼ ਵਿਦੇਸ਼ ਗਮਨਾਮ ਕਰੀ
ਅਸੀਂ ਤਾਂ ਦੇਸ਼ਾਂ ਵਿਦੇਸ਼ਾਂ ਚ ਭਰਮਣ ਕਰਦੇ ਹਾਂ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਂਦੇ ਹਾਂ
ਜੈ ਵੈਸੇ ਤੈ ਦੀਤ ਬਿਤਾਈ
ਜਾ ਕੇ ਬੈਠ ਜਾਈਏ ਧੁੱਪ ਹੋਵੇ ਛਾਂ ਹੋਵੇ ਮੀਂਹ ਹੋਵੇ ਸਰਦੀ ਹੋਵੇ ਗਰਮੀ ਹੋਵੇ ਜਿੱਥੇ ਬੈਠ ਜਾਂਦੇ ਹਾਂ ਉੱਥੇ ਜਾ ਕੇ ਆਪਣਾ ਸਮਾਂ ਬਤੀਤ ਕਰ ਲੈਂਦੇ ਹਾਂ
ਹਮਰੋ ਮਤਾ ਸਦਾ ਏ ਭਾਈ
ਸਾਡਾ ਤਾਂ ਇਸ ਤਰ੍ਹਾਂ ਦਾ ਮਤਾ ਹੈ ਸਾਡੀ ਤਾਂ ਇਸ ਤਰ੍ਹਾਂ ਦੀ ਵਿਚਾਰ ਹੈ
ਬਾਲ ਗੁੰਦਾਈ ਬਚਨੀ ਅਲਾਇਆ
ਬਾਲ ਗੁੰਦਾਈ ਨੇ ਅੱਗੋਂ ਜਵਾਬ ਦਿੱਤਾ ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕਹੇ ਮਹਾਰਾਜ ਜੀ ਕਹਿੰਦੇ ਕਿੱਥੇ ਕਿੱਥੇ ਮਕਾਨ ਲੱਭਦੇ ਫਿਰਾਂਗੇ ਸਰਾਂ ਲੱਭਦੇ ਫਿਰਾਂਗੇ ਅੱਜ ਕੱਲ ਵੀ ਗੁਰੂ ਖਾਲਸਾ ਜੀ ਐਸੀਆਂ ਬਹੁਤ ਸਮੱਸਿਆਵਾਂ ਆਉਂਦੀਆਂ ਹਨ ਅਸੀਂ ਜਦੋਂ ਯਾਤਰਾ ਕਰਦੇ ਹਾਂ ਧਰਮ ਸਥਾਨਾਂ ਤੇ ਜਾਂਦੇ ਹਾਂ ਉੱਥੇ ਅਕਸਰ ਕਮਰਿਆਂ ਦੀ ਰਹਿਸ਼ ਦੀ ਸਮੱਸਿਆ ਸਾਨੂੰ ਸਾਰਿਆਂ ਨੂੰ ਆਉਂਦੀ ਹੈ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਪਹੁੰਚ ਕਰਕੇ ਕਮਰਾ ਲੈਣ ਦਾ ਯਤਨ ਕਰਦੇ ਹੈ ਇੱਕ ਰਾਤ ਉੱਥੇ ਰਹਿਣਾ ਹੁੰਦਾ ਹੈ ਤਾਂ ਸਮਾਂ ਸਾਡੇ ਪਾਸ ਹੁੰਦਾ ਨਹੀਂ ਉਹ ਵੀ ਸੌਂ ਕੇ ਚੰਗਾ ਵਧੀਆ ਏ ਸੀ ਕਮਰਾ ਮਿਲੇ ਮੈਂ ਆਪਣੇ ਸਮੇਤ ਗੱਲ ਕਰ ਰਿਹਾ ਮੈਂ ਵੀ ਤੁਹਾਡੇ ਵਿੱਚ ਹਾਂ ਵੱਖਰਾ ਨਹੀਂ ਉਹਦੇ ਤੋਂ ਇਹ ਸਾਡਾ ਸਾਰਿਆਂ ਦਾ ਸਵੈ ਵਿਸ਼ਲੇਸ਼ਣ ਹੈ।
ਉੱਥੇ ਵੀ ਜਾ ਕੇ ਸੁੱਖ ਲੈ ਕੇ ਸੌ ਕੇ ਨੀਂਦ ਪੂਰੀ ਕਰਕੇ ਆ ਜਾਣਾ ਜਾਂ ਪ੍ਰਬੰਧ ਕਾਰਨ ਲੜ ਪਿੜ ਕੇ ਆ ਜਾਣਾ, ਤੁਸੀਂ ਕਮਰਾ ਨੇ ਦਿੱਤਾ ਉੱਥੇ ਸੰਗਤ ਦਿਨ ਤਾਂ ਆਉਂਦੀ ਹੈ, ਗੁਰੂ ਘਰਾਂ ਵਿੱਚ ਉੱਠੀਆਂ ਕਈ ਜਿਹੜੀ ਵਿਵਸਥਾ ਨਹੀਂ ਹੁੰਦੀ। ਪੁਰਾਤਨ ਸਮਿਆਂ 'ਚ ਐਸਾ ਜਿੱਥੇ ਟਿਕਾਣਾ ਮਿਲ ਗਿਆ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਵੀ ਅਕਸਰ ਦੇਖਦੇ ਰਹੇ ਹਾਂ, ਉੱਥੇ ਪਰਿਕਰਮਾ ਸਮਾਂ ਬਤੀਤ ਕਰਦਾ ਘੰਟਾ ਦੋ ਘੰਟਾ ਸੁਣਾ ਲੈਣੀ, ਸਵੇਰੇ ਡੇਢ ਦੋ ਢਾਈ ਵਜੇ ਸਰੋਵਰ ਦੀ ਸੇਵਾ ਕਰਨ ਵਾਲੇ ਆਉਂਦੇ ਆ ਸਵਾਈ ਦੀ, ਉਹ ਸਾਰਿਆਂ ਨੂੰ ਸਾਥ ਦਿੰਦੇ ਆ ਪਾਣੀ ਨਾਲ ਇਸ਼ਨਾਨ ਸਮਾਨ ਕਰਕੇ ਕੀ ਇੱਦਾਂ ਦਾ ਹੁਣ ਸਮੇਂ ਬਹੁਤ ਹੋ ਤੋ ਗੁਰੂ ਖਾਲਸਾ ਜੀ ਪਾਤਸ਼ਾਹ ਕਹਿੰਦੇ ਅਸੀਂ ਕਿੱਥੇ ਕਿੱਥੇ ਕਮਰੇ ਲੱਭਦੇ ਫਿਰਾਂਗੇ ਪ੍ਰਾਪਤ ਹੁੰਦਾ ਹੈ, ਸਾਡਾ ਤਾਂ ਰੋਜ਼ ਦਾ ਹੀ ਕੰਮ ਹੈ ਇਸ ਨੂੰ ਦੂਜੇ ਥਾਂ 'ਚ ਦੂਜੇ ਤੋਂ ਤੀਜੇ ਥਾਂ 'ਚ ਇੱਥੇ ਤੋਂ ਦੇਵੇਗਾ, ਕੱਲ੍ਹ ਨੂੰ ਜਿੱਥੇ ਜਾਵਾਂਗੇ ਉੱਥੇ ਕੀ ਕਰਾਂਗੇ। ਇਸ ਕਰਕੇ ਅਸੀਂ ਤਾਂ ਜਿਹੋ ਜਿਹਾ ਸਮਾਂ ਜਿੱਥੇ ਬੈਠੇ ਹਾਂ ਜਿਹੋ ਜਿਹਾ ਬਣਾਵੇ ਉੱਥੇ ਹੀ ਆਪਣਾ ਸਮਾਂ ਬਤੀਤ ਕਰਨਾ। ਜਦੋਂ ਇਹ ਗੱਲ ਬਾਲ ਮੁਦਾਈ ਨੇ ਸੁਣੀ, ਸੁਣ ਕੇ ਬਾਲ ਮੁਦਾਈ ਬੋਲਿਆ,
ਕਹਿਣ
ਲੱਗਾ ਜੀ ਅਕਾਲ ਪੁਰਖ ਪਰਮੇਸ਼ਰ ਜੇ ਤਰਸ ਕਰੇ, ਜੇ ਅਕਾਲ ਪੁਰਖ ਦਇਆ ਕਰੇ,
ਦੀਵੇ ਜਬ ਸਮਾਜ ਸੁਖਦਾਈ
ਇਹਨੂੰ ਦੇ ਦੇਵੇ, ਜੇ ਅਕਾਲ ਪੁਰਖ ਦਇਆ ਕਰਕੇ ਦੇ ਦੇਵੇ ਸੁੱਖ ਸਮਾਜ ਦੇ ਦੇਵੇ, ਜਦੋਂ ਸੋਹਣਾ ਰਿਹਾਇਸ਼ ਦੇ ਦੇਵੇ ਸੋਹਣਾ ਮੰਜਾ ਬਿਸਤਰਾ ਪਰਮੇਸ਼ਰ ਬਿਨਾਂ ਮੰਗਿਆ ਜੇ ਆਪਣੇ ਆਪ ਹੀ ਦੇ ਦੇਵੇ,
ਨਹੀਂ ਨਿਰਾਤ ਦਿਨ ਬਣਿਆਈ
ਫਿਰ ਤਾਂ ਵਰਤ ਲੈਣਾ ਚਾਹੀਦਾ ਨਾ, ਫਿਰ ਤਾਂ ਪੀਰ ਨੂੰ ਵੀ ਵਰਤ ਲੈਣਾ ਚਾਹੀਦਾ। ਬਾਲ ਮਦਾਈ ਕਿਹਾ ਮਹਾਰਾਜ ਜੀ ਪਰਮੇਸ਼ਰ ਤੁਸੀਂ ਮੰਗਿਆ ਨਹੀਂ, ਜੇ ਪਰਮੇਸ਼ਰ ਦੇ ਰਿਹਾ ਤੇ ਫਿਰ ਉਹਦੇ ਦਿੱਤੇ ਦਾ ਨਿਰਾਦਰ ਨਾ ਕਰੋ, ਜੇ ਉਹ ਦੇ ਰਿਹਾ ਤੇ ਫਿਰ ਉਹਦਾ ਸੁੱਖ ਮਾਣੋ।
ਸਰਬ ਨਿਰੰਜਨ ਕੀਰ ਪਦਾਰਥ,
ਇੱਥੇ ਮੇਰਾ ਦਾਵਾ ਨਹੀਂ ਵੀ ਇਸ ਡੇਰੇ ਵਿੱਚ ਜੋ ਕੁਝ ਹੈ ਮੇਰਾ, ਕਹਿੰਦਾ ਇੱਥੇ ਜੋ ਕੁਝ ਵੀ ਹੈ ਉਸ ਅਕਾਲ ਪੁਰਖ ਦਾ ਨਿਰੰਜਨ ਪਰਮੇਸ਼ਰ ਦਾ ਕੋਈ ਤੁਹਾਨੂੰ ਦੇ ਰਿਹਾ।
ਭਲੀ ਬਾਤ ਕਰਨਾ ਪਰ ਸਵਾਰਥ,
ਭਲੀ ਬਾਤ ਇਹ ਹੈ ਵੀ ਪਰ ਸਵਾਰਥ ਵਾਸਤੇ ਸਭ ਕੁਝ ਖਰਚ ਦੇਵੇ ਲਾ ਦੇਵੇ।
ਇਸ ਪ੍ਰਕਾਰ ਕਹਿ ਬਾਲ ਕੁੰਦਾਈ,
ਇਹਨਾਂ ਬਾਲ ਕੁੰਦਾਈ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਲਿਖ ਕਰ ਸੰਗ ਚੱਲੇ ਹੋ ਸੁਖਦਾਈ।
ਆਖਿਆ ਮਹਾਰਾਜ ਇਹ ਤਾਂ ਪਰਮੇਸ਼ਰ ਪਿਆ ਦਿੰਦਾ, ਫਿਰ ਇਹਨਾਂ ਨਾ ਨਾ ਕਰੋ। ਪਾਤਸ਼ਾਹ ਹੱਸ ਪਏ। ਮਹਾਰਾਜ ਜੀ ਨੇ ਵੇਖਿਆ ਬਾਲ ਮੁਦਾਈ ਦੀ ਸ਼ੁੱਧ ਭਾਵਨਾ ਸੱਚ ਲਜਾਣਾ ਚਾਹੁੰਦਾ, ਉਹ ਪਾਤਸ਼ਾਹ ਨੂੰ ਨਾਲ ਲੈ ਕੇ ਪਾਤਸ਼ਾਹ ਵੀ ਫਿਰ ਚੱਲ ਪਏ ਤੇ ਨਾਲੇ ਦਾ ਪ੍ਰੇਮ ਵੇਖ ਕੇ
ਨੀਕੇ ਘਰ ਮੈਂ ਜਾਈ ਕੈ ਕੀਨੋ ਬਚਨ ਬਪਾਰ,
ਲੈ ਕੇ ਆਪਣੇ ਡੇਰੇ ਤੇ ਪਹੁੰਚਿਆ। ਬੜਾ ਸੋਹਣਾ ਉੱਥੇ ਤੇ ਰਹਿਸ਼ ਦਾ ਪ੍ਰਬੰਧ ਕੀਤਾ ਹੋਇਆ, ਮਕਾਨ ਬਣਾਇਆ ਹੋਇਆ, ਘਰ ਬਣਾਇਆ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵਖਾਉਂਦਾ,
ਦੇਖੋ ਸ਼ੁਭ ਕਿਸ ਥਾਨ ਤੇ ਭਲੋ ਹੋਏ ਬੁਧਰਾਨ।
ਮਹਾਰਾਜ ਜੀ ਨੂੰ ਕਹਿੰਦਾ ਪਾਤਸ਼ਾਹ ਜੀ ਆ ਵੇਖੋ ਕਿੰਨੀਆਂ ਸੋਹਣੀਆਂ ਥਾਵਾਂ ਬਣੀਆਂ, ਵੇਖੋ ਸੋਹਣਾ ਮਕਾਨ ਬਣਿਆ ਜੀ, ਆ ਵੇਖੋ ਜੀ ਸੁੰਦਰ ਬਿਸਤਰੇ ਲੱਗੇ ਨੇ, ਇੱਥੇ ਤੁਹਾਡਾ ਭਲਾ ਗੁਜਰਾਨ ਸੋਹਣੀ ਰਾਤ ਬੀਤੇਗੀ।
ਚੋਪਾਈ ਸ਼੍ਰੀ ਗੁਰੂ ਕਹਿਓ ਤਾਈ ਕੇ ਸੰਗਾ,
ਸੱਚੇ ਪਾਤਸ਼ਾਹ ਬੋਲੇ ਬਾਲ ਗੁੰਦਾਈ ਨੂੰ ਵੇਖ ਕੇ ਕਹਿਣ ਲੱਗੇ,
ਕਿਆ ਦੇਖੋ ਨ੍ਰਿਪ ਲੀਲਾ ਰੰਗਾ।
ਅੱਜ ਕਹਿੰਦੇ ਬਾਲ ਗੁੰਦਾਈ ਕੀ ਵੇਖੀਏ, ਕਹਿੰਦਾ ਜੀ ਵੇਖੋ ਕਿੱਡਾ ਸੋਹਣਾ ਮਕਾਨ ਬਣਿਆ, ਵੇਖੋ ਜੀ ਸੋਹਣੇ ਆਸਣ ਨੇ। ਮਹਾਰਾਜ ਜੀ ਕਹਿੰਦੇ ਕੀ ਵੇਖੀਏ, ਇੱਥੇ ਤਾਂ ਰਾਜਲੀਲਾ ਹੀ ਦਿਸ ਰਹੀ ਹੈ ਬਾਲ ਗੁੰਦਾਈ, ਇਹ ਤਾਂ ਰਾਜਲੀਲਾ ਹੀ ਨਜ਼ਰ ਆ ਰਹੀ ਹੈ। ਬੜਾ ਵੱਡਾ ਕਮਰਾ ਬਣਾਇਆ, ਉੱਥੇ ਕੱਪੜੇ ਰੱਖੇ ਹੋਏ, ਢੇਰ ਲਾਏ ਹੋਏ ਥਾਨਾਂ ਦੇ ਥਾਨ, ਉੱਥੇ ਲੈ ਗਿਆ ਸਤਪੁਰਾ ਨੂੰ।
ਪਾਤ ਪਾਤ ਕੋ ਰੰਗ ਸੁਹਾਇਓ,
ਉੱਥੇ ਬਸਤਰ ਵਖਾਉਂਦਾ ਮਹਾਰਾਜ ਜੀ ਨੂੰ, ਕਈ ਰੰਗਾਂ ਦੇ ਪਏ ਕੱਪੜੇ ਵਖਾਉਂਦਾ।
ਬੋਲੋ ਬਚਨ ਪੰਨਿਓ ਗੁਣ ਖਾਨੀ,
ਕਹਿੰਦਾ ਮੈਂ ਲੋੜਵੰਦਾਂ ਦੀ ਰੱਖੇ ਹੋਏ। ਮਹਾਰਾਜ ਜੀ ਨੇ ਕੱਪੜੇ ਵੇਖੇ ਤੇ ਵੇਖ ਕੇ ਬੋਲੇ,
ਸਰਬ ਰਾਜ ਲੀਲਾ ਹਮ ਜਾਨੀ।
ਮਹਾਰਾਜ ਜੀ ਕਹਿੰਦੇ ਹਾਂ ਬਾਲ ਮੁੰਦਾਈ ਇਹ ਵੀ ਰਾਜ ਲੀਲਾ ਹੀ ਹੈ। ਉਹ ਕੱਪੜਿਆਂ ਦਾ ਢੇਰ ਵੇਖਿਆ ਪਾਤਸ਼ਾਹ ਕਹਿੰਦੇ ਇਹ ਵੀ ਰਾਜ ਲੀਲਾ ਹੀ ਨਜ਼ਰ ਆਉਂਦੀ ਹੈ ਬਾਲ ਬੁਲਾਈ
ਬਾਦਸ਼ਾਹ ਮੈਂ ਜਦ ਲੀਲੇ
ਸਤਪੁਰਾਂ ਨੂੰ ਘੋੜਿਆਂ ਦੇ ਤਬੇਲੇ ਚ ਲੈ ਕੇ ਗਿਆ
ਭਲੀ ਤੁਰੰਗ ਦਿਖਾਵਤ ਪਏ
ਮਹਾਰਾਜ ਜੀ ਨੂੰ ਵਧੀਆ ਵਧੀਆ ਘੋੜੇ ਵਿਖਾਉਣ ਲੱਗਾ
ਗੁਰੂ ਕਈ ਸੁਣ ਬਾਲ ਬੁਲਾਈ
ਸਤਿਗੁਰੂ ਜੀ ਕਹਿਣ ਲੱਗੇ ਬਾਲ ਬੁਲਾਈ ਸੁਣ
ਇਹ ਲੀਲਾ ਰਾਜਨ ਬਧਿਆਈ
ਮਹਾਰਾਜ ਜੀ ਕਹਿੰਦੇ ਬਾਲ ਬੁਲਾਈ ਇਹ ਲੀਲਾ ਵੀ ਰਾਜਾ ਦੀ ਬਣਦੀ ਤੂੰ ਸਿੱਧ ਹੈ ਕਿ ਰਾਜਾ ਪਹਿਲਾਂ ਇਹ ਦਸ ਤਪਸਕ ਜੇ ਰਾਜਾ ਚ ਫਿਰ ਤਾਂ ਇਹ ਸਭ ਕੁਝ ਠੀਕ ਹੈ ਜੋ ਤੈਂ ਰੱਖਿਆ ਤੇ ਜੇ ਸਿੱਧ ਹੈ ਯੋਗੀ ਹੈ ਅਤੀਤ ਹੈ ਤੇ ਫਿਰ ਦੋਨਾਂ ਤੋਂ ਉਲਟ ਦਿਸ਼ਾ ਵਿੱਚ ਕੰਮ ਹੋ ਰਿਹਾ ਇਹ ਵੀ ਰਾਜ ਲੀਲਾ ਰਾਜਿਆਂ ਦੀ ਸੋਭਦਾ ਹੈ ਸਭ ਕੁਝ
ਅਤੀਤ ਸਭ ਤਜੇ ਸਮਾਜਾ
ਜਿਹੜਾ ਅਤੀਤ ਹੁੰਦਾ ਨਾ ਤਿਆਗੀ ਉਹ ਤਾਂ ਸਭ ਕੁਝ ਪ੍ਰਤਿਆਗ ਕੇ ਪਰਮੇਸ਼ਰ ਦੇ ਸਿਮਰਨ ਵਿੱਚ ਸੁੱਖ ਜੋੜਦਾ ਹੈ
ਇਹਨੇ ਵਿਲੋਕਨ ਕਿਆ ਹਮ ਤਾਜਾ
ਇਹ ਸਭ ਕੁਝ ਵੇਖਣ ਤੇ ਸਾਡਾ ਕੀ ਕੰਮ ਮਹਾਰਾਜ ਕਹਿੰਦੇ ਅਸੀਂ ਕੀ ਲੈਣਾ ਘੋੜਿਆਂ ਤੋਂ ਅਸੀਂ ਕੀ ਲੈਣਾ ਕੱਪੜਿਆਂ ਤੋਂ ਤੇ ਨਾ ਮਕਾਨਾਂ ਪਾਤਸ਼ਾਹ ਕਹਿੰਦੇ ਅਸੀਂ ਦੱਸ ਇਹਨਾਂ ਤੋਂ ਕੀ ਲੈਣਾ ਇਹ ਸਾਡੇ ਵੇਖਣ ਤੂੰ ਵਿਖਾ ਰਿਹਾ ਇਹ ਸਾਡੇ ਕਿਸ ਕੰਮ ਦੇ ਨੇ ਸਭ ਕੁਝ
ਆਤਮ ਗਿਆਨ ਮਾਨ ਬਿਨੋਨਾ
ਆਤਮਾ ਦਾ ਗਿਆਨ ਉਦੋਂ ਹੁੰਦਾ ਬਾਲ ਬੁਲਾਈ ਜਦੋਂ ਮਾਣ ਤੋਂ ਰਹਿਤ ਹੋਈਏ ਕਿਉਂਕਿ ਇਹ ਤੋਂ ਮਾਣ ਸੀ ਮਾਣ ਕਰਕੇ ਵਿਖਾ ਰਿਹਾ ਸੀ ਨਾ ਵੇਖੋ ਜੀ ਆਹ ਮੈਂ ਘੋੜੇ ਰੱਖੇ ਹੋਏ ਨੇ ਆਹ ਵੇਖੋ ਜੀ ਮੈਂ ਕੱਪੜੇ ਰੱਖੇ ਹੋਏ ਨੇ ਆਹ ਸੋਹਣੇ ਕਮਰੇ ਬਣਾਏ ਹੋਏ ਨੇ ਹੁਣ ਮਾਣ ਮੇਰੇ ਸਹਿਮ ਨਹੀਂ ਪਾਉਂਦਾ ਵੀ ਏਡਾ ਵੱਡਾ ਸਿੱਧ ਹੋਵੇ ਤੇ ਮਾਣ ਦੀ ਗਰਭ ਹੋ ਜਾਵੇ ਪਾਤਸ਼ਾਹ ਕਹਿੰਦੇ ਬਾਲ ਬੁਲਾਈ ਇਹ ਸਭ ਕੁਝ ਮਾਣ ਸਾਹਿਬ ਜੋ ਤੂੰ ਵਿਖਾ ਰਿਹਾ ਰਾਜਿਆਂ ਨੂੰ ਸੋਭਦਾ ਸਿੱਧਾਂ ਨੂੰ ਨਹੀਂ ਸੋਭਦਾ ਜਿਹੜਾ ਯੋਗੀ ਹੁੰਦਾ ਨਾ ਅਸਲ ਵਿੱਚ ਉਹ ਮਾਣ ਰਹਿਤ ਤੇ ਜਦੋਂ ਤੱਕ ਮਨੁੱਖ ਮਾਣ ਤੋਂ ਰਹਿਤ ਨਹੀਂ ਹੁੰਦਾ ਉਦੋਂ ਤੱਕ ਉਹਦੇ ਅੰਦਰ ਆਤਮਾ ਦਾ ਗਿਆਨ ਨਹੀਂ ਆਤਮ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਮਾਣ ਰਹਿ ਹੋ ਜਾਂਦੇ ਹਨ
ਸਿਮਰਨ ਨਾਮ ਸੰਤ ਤਨ ਪਾਉਣਾ
ਕਹਿੰਦੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਬਾਲ ਬੁਲਾਈ ਉਹ ਘਰ ਤੇ ਉਹ ਮੰਦਰ ਸ਼ੋਭ ਦੀਪ ਹੁੰਦੇ ਨੇ ਜਿੱਥੇ ਨਾਮ ਜਪਿਆ ਜਾਂਦਾ ਉਹ ਬਸਰ ਸ਼ੋਭ ਦੀਪ ਹੁੰਦੇ ਨੇ ਜਿੱਥੇ ਨਾਮ ਜਪਿਆ ਜਾਂਦਾ ਉੱਥੇ ਤਬੇਲੇ ਤੇ ਘੋੜੇ ਸ਼ੋਭ ਦੀਪ ਹੁੰਦੇ ਨੇ ਜਿੱਥੇ ਪਰਮੇਸ਼ਰ ਦਾ ਭਜਨ ਨਹੀਂ ਉੱਥੇ ਸਭ ਨਿਸ਼ਫਲ ਪਰਮੇਸ਼ਰ ਦੇ ਭਜਨ ਕੀਤੇ ਆ ਕਿਉਂਕਿ ਇਹ ਭਜਨ ਨਹੀਂ ਸੀ ਕਰਦਾ ਇਹ ਦਾਨ ਪੁਰਨ ਦਾ ਬਹੁਤ ਕਰਦਾ ਨਾਮ ਨਹੀਂ ਸੀ ਜਪਦਾ ਪਾਤਸ਼ਾਹ ਨਾਮ ਸਿਮਰਨ ਦਾ ਉਪਦੇਸ਼ ਦੇ ਰਹੇ ਨੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹ ਸਭ ਨਿਰਾਲਪ ਹੈ
ਹਮ ਤੁਮ ਕੋ ਸੋ ਦੇਖਣ ਜਈਏ
ਸਾਡੇ ਵਰਗੇ ਅਤੀਤ ਸਾਧੂਆਂ ਨੂੰ ਤੇ ਤੇਰੇ ਵਰਗੇ ਸਾਧੂਆਂ ਨੂੰ ਕਿਉਂਕਿ ਤੂੰ ਵੀ ਸਾਧੂ ਹੈ ਇਹ ਵੇਖਣਾ ਚਾਹੀਦਾ
ਜੇ ਕੋ ਪਾਏ ਪਰਮ ਸੁਖ ਲਈਏ ਉਹ ਬਸ ਨੂੰ ਪ੍ਰਾਪਤ ਕਰੀਏ
ਜਿਸ ਨੂੰ ਪ੍ਰਾਪਤ ਕਰਕੇ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ
ਜੇ ਪਦਾਰਥ ਕੋ ਜੋ ਹੋ
ਜਿਹੜਾ ਪਦਾਰਥਾਂ ਦੀ ਚਾਹਨਾ ਰੱਖਣੀ ਪਦਾਰਥਾਂ ਦੀ ਇੱਛਾ ਰੱਖਣੀ
ਹਿਤ ਤੇ ਲਭੋ ਵਿਰੋਧੀ ਸੋ
ਬਿਲਕੁਲ ਉਲਟ ਪਦਾਰਥਾਂ ਦੀ ਇੱਛਾ ਰੱਖਦਾ ਤੇ ਆਤਮਾ ਦੇ ਗਿਆਨ ਦੀ ਸੋਝੀ ਨਹੀਂ ਹੋਣੀ ਆਤਮ ਗਿਆਨੀ ਪਦਾਰਥਾਂ ਦੀ ਇੱਛਾ ਨਹੀਂ ਰੱਖਦਾ ਦੋਨਾਂ ਦਾ ਵਿਰੋਧ ਹੈ ਜਿਹੜਾ ਆਤਮ ਗਿਆਨੀ ਹੈ ਉਹ ਪਦਾਰਥਾਂ ਦੀ ਕਾਮਨਾ ਨਹੀਂ ਰੱਖਦਾ ਉਹ ਕਹਿੰਦਾ ਮੇਰੇ ਵਾਸਤੇ ਸਭ ਕੁਝ ਪਰਮੇਸ਼ਰ ਦਾ ਭਜਨ ਹੀ ਹੈ ਅਕਾਲ ਪੁਰਖ ਦਾ ਸਿਮਰਨ ਨਹੀਂ ਮੇਰੇ ਵਾਸਤੇ ਪ੍ਰੀਤ ਲੱਗੀ ਹਰ ਨਾਮ ਸੇ ਹਸਤੀ ਖੋਜੀ ਮੇਰੇ ਵਾਸਤੇ ਤਾਂ ਸਭ ਕੁਝ ਇਹੀ ਹੈ
ਸੁਣ ਕੇ ਜਿਰਜ ਮਨ ਮੈਂ ਮਾਨਾ
ਜਦੋਂ ਸਤਿਗੁਰੂ ਜੀ ਦੇ ਇਹ ਬਚਨ ਬਾਲ ਬੁਲਾਈ ਨੇ ਸੁਣੇ ਸੁਣ ਕੇ ਬੜਾ ਅਸਚਰਜ ਹੋਇਆ
ਬਾਲ ਬੁਲਾਈ ਬਚਨ ਬਖਾਨਾ
ਬਾਲ ਬੁਲਾਈ ਬੋਲਿਆ ਕਹਿਣ ਲੱਗਾ
ਦੋਹਰਾ ਕਹੋ ਅਤੀ ਤੋ ਨਾਮ ਨਿਜ ਕਿਤੇ ਆਏ ਕਿਤੇ ਜਾਏ
ਬਾਲ ਬੁਲਾਈ ਥੋੜਾ ਜਿਹਾ ਮਨ ਦੇ ਵਿੱਚ ਸੋਚਦਾ ਵੀ ਮੈਂ ਜਿਹਨਾਂ ਮਿਲ ਕੇ ਗੱਲਬਾਤ ਕਰ ਰਿਹਾ ਕੋਈ ਸਧਾਰਨ ਵਿਅਕਤੀ ਨਹੀਂ ਹਾਲੇ ਤੱਕ ਉਹਨੇ ਪੁੱਛਿਆ ਨਹੀਂ ਸੀ ਸਤਿਗੁਰਾਂ ਨੂੰ ਵੀ ਮਹਾਰਾਜ ਤੁਹਾਡਾ ਨਾਮ ਕੀ ਹੈ ਕਿੱਥੋਂ ਆਏ
ਹਾਲੇ ਤੱਕ ਗੱਲਬਾਤ ਹੋ ਰਹੀ। ਜਦੋਂ ਸਾਹਿਬ ਦੇ ਬਚਨ ਸੁਣਦਾ ਹੈ ਤਾਂ ਇਹ ਅਸਰ ਕਰ ਰਹੇ ਨੇ ਹਿਰਦੇ। ਹੁਣ ਅਸਰ ਹੋ ਕੇ ਪੁੱਛਦਾ ਕਹਿੰਦਾ, ਹੇ ਸੰਤ ਜੀ ਕਿਰਪਾ ਕਰਕੇ ਆਪਣਾ ਨਾਂ ਵੀ ਦੱਸੋ, ਮਹਾਰਾਜ ਵੀ ਆਪ ਜੀ ਦਾ ਨਾਮ ਕੀ, ਕਿਸ ਜਾਏ ਆਪ ਜੀ ਕਿੱਥੇ ਜਾ ਰਹੇ ਹੋ।
ਉੱਤਮ ਬੀਤ ਸਰੀਰ ਮੈਂ ਹੈ ਸ਼ੁਭ ਤੋਰ ਸੁਪਾਏ,
ਆਪ ਜੀ ਦਾ ਭੇਸ ਬੜਾ ਉੱਤਮ ਹੈ ਔਰ ਆਪ ਜੀ ਦੇ ਬਚਨ ਬੜੇ ਮਿੱਠੇ ਪ੍ਰਭਾਵਸ਼ਾਲੀ ਨੇ ਔਰ ਆਪ ਜੀ ਬਹੁਤ ਹੀ ਪਿਆਰੇ ਪਿਆਰੇ ਮਿੱਠੇ ਮਿੱਠੇ ਬੋਲ ਬੋਲਦੇ ਆ, ਸ਼ੁਭ ਸੁਭਾਅ ਦੇ ਬਾਲਕ ਪ੍ਰਤੀਤ ਹੁੰਦੇ ਹੋ।
ਭਾਈ ਨਾਨਕ ਨਿਰੰਕਾਰੀ ਮਮ ਨਾਈ,
ਪਾਤਸ਼ਾਹ ਕਹਿਣ ਲੱਗੇ ਬਾਲ ਬੁਨਾਈ ਸਾਡਾ ਨਾਮ ਹੈ ਨਾਨਕ ਨਿਰੰਕਾਰੀ। ਨਿਰੰਕਾਰੀ ਸਾਹਿਬ ਆਪਣੇ ਆਪ ਨੂੰ ਕਾਲ ਕਹਿੰਦੇ ਵੀ ਨਿਰੰਕਾਰ ਦਾ ਬੰਦਾ, ਨਿਰੰਕਾਰ ਦਾ ਸੇਵਕ। ਮਹਾਰਾਜ ਜੀ ਕਹਿੰਦੇ ਸਾਡਾ ਨਾਮ ਹੈ ਨਾਨਕ ਨਿਰੰਕਾਰੀ।
ਕੋ ਬਾਲਾ ਲੋਕੀ ਅਲਾਈ,
ਆ ਜੋ ਸਾਡੇ ਨਾਲ ਖੜੇ ਨੇ ਦੂਸਰੇ ਸੰਤ, ਇਹਦਾ ਨਾਮ ਭਾਈ ਬਾਲਾ ਹੈ।
ਸੁਣਿਓ ਨਾਮ ਜਪ ਬਾਗ ਬੁਦਾਈ,
ਬਾਗ ਬੁਦਾਈ ਨੇ ਜਦੋਂ ਸਤਿਗੁਰਾਂ ਦਾ ਨਾਮ ਸੁਣਿਆ ਵੀ ਇਹਦਾ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਨੇ, ਜਿਨ੍ਹਾਂ ਨੇ ਗੋਰਖ ਵਰਗੇ ਸਿੱਧਾਂ ਨੂੰ ਆਪਣੇ ਚਰਨੀ ਲਾ ਲਿਆ,
ਬਾਤ
ਬੁਦਾਈ ਜਿਵੇਂ ਜ਼ਮੀਨ ਤੇ ਡੰਡਾ ਡਿੱਗਦਾ ਨੇ, ਉਹ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਗਏ ਔਰ ਪਾਤਸ਼ਾਹ ਦੇ ਚਰਨਾਂ ਤੇ ਬੜੇ ਸਨੇਵਰ ਭਾਵ ਨਾਲ ਮੱਥਾ ਟੇਕਦਾ ਵੰਦਨਾ ਕਰਦਾ ਹੈ।
ਅਬ ਜਾਣੇ ਸ਼੍ਰੀ ਨਾਨਕ ਸੋਈ,
ਮਹਾਰਾਜ ਹੁਣ ਜਾਣਿਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੋ।
ਚਾਚਾ ਸਿੱਧਨ ਸੋ ਜੈ ਹੋਈ,
ਮਹਾਰਾਜ ਆਪ ਜੀ ਬਾਰੇ ਸੁਣਿਆ ਸੀ ਕਿ ਤੁਸੀਂ ਸਿੱਧਾਂ ਨਾਲ ਗੋਸ਼ ਕੀਤੀ, ਬੜੇ ਬੜੇ ਸਿੱਧਾਂ ਨਾਲ ਤੁਹਾਡੀ ਚਰਚਾ ਹੋਈ ਹੈ।
ਤੁਮ ਤੋ ਕਲਾਵਾਨ ਮਤਿਵਾਨਾ,
ਉਹ ਸਿੱਧ ਤੁਹਾਡੇ ਚਰਨਾਂ ਤੇ ਝੁੱਕ ਕੇ ਕਹਿੰਦੇ ਸਨ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਮਹਾਰਾਜ ਜੀ ਤੁਹਾਡੀ ਇਹ ਮਹਿਮਾ ਉਪਮਾ ਮੈਂ ਆਪਣੇ ਕੰਨਾਂ ਦੁਆਰਾ ਸੁਣੀ ਸੀ।
ਇੱਕ ਪੁੱਤਰ ਮੁਝ ਦਿਓ ਸੁਜਾਨਾ,
ਪਾਤਸ਼ਾਹ ਤੁਸੀਂ ਕਲਾਵਾਨ ਮਤਵਾਨ ਪੁਰਸ਼ ਹੋ, ਮੈਂ ਆਪ ਜੀ ਦੀ ਕਲਾ ਵੇਖਾਂ। ਸਭ ਜਦੋਂ ਮੈਂ ਪਹਿਚਾਣਿਆ ਨਹੀਂ ਸੀ, ਜੈਸਾ ਸੁਣਿਆ ਸੀ ਤੁਹਾਡੇ ਬਾਰੇ ਤੈਸੇ ਦਰਸ਼ਨ ਕਰ ਦੇਣਾ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੇਢ, ਉਹਦਾ ਹੀ ਦਰਸ਼ਨ ਹੋ ਰਹੇ ਨੇ। ਮਹਾਰਾਜ ਇੱਕ ਪ੍ਰਸ਼ਨ ਮੇਰੇ ਮਨ 'ਚ ਵੀ ਉਪਜਿਆ, ਆਪ ਦੀ ਕਿਰਪਾ ਕਰਕੇ ਮੇਰੇ ਪ੍ਰਸ਼ਨ ਦਾ ਜਵਾਬ ਦਿਓ।
ਬੈਠੇ ਆਪ ਵੈਰ ਜੈ ਤਾਈ,
ਮਹਾਰਾਜ ਜੀ ਆਪ ਦੀ ਬਾਹਰ ਜਿਸ ਜਗ੍ਹਾ ਤੇ ਬੈਠੇ ਸੋ, ਜਿੱਥੇ ਆਪ ਜੀ ਨੇ ਪਹਿਲਾਂ ਟਿਕਾਣਾ ਕੀਤਾ ਸੀ,
ਸੁੱਖ ਸੋ ਪਿਤਾ ਕਿ ਦੁੱਖ ਤੇ ਪਾਈ,
ਇਹ ਦੱਸੋ ਮਹਾਰਾਜ ਵੀ ਉੱਥੇ ਬੈਠੇ ਆ ਤੁਸੀਂ ਸੁੱਖ ਨਾਲ ਰਾਤ ਬਤੀਤ ਕਰਨੀ ਸੀ ਜਾਂ ਦੁੱਖ ਦੇ ਸਹਿਤ ਬਤੀਤ ਕਰਨੀ ਸੀ, ਉੱਥੇ ਇਹੋ ਜਿਹਾ ਸਮਾਂ ਬਣਨਾ ਸੀ ਜਿੱਥੇ ਤੁਸੀਂ ਬਾਹਰ ਬੈਠੇ ਸੀ ਜੰਗਲ, ਕਿ ਉੱਥੇ ਸੁੱਖ ਨਾਲ ਰਾਤ ਬੀਤਣੀ ਸੀ ਜਾਂ ਦੁੱਖ ਨਾਲ।
ਆਪ ਸ਼ੁਭ ਮੰਤਰ ਮਾਹੀ ਆਏ,
ਆਪ ਜੀ ਸੋਹਣੇ ਮਕਾਨ ਵਿੱਚ ਆਏ, ਉਹ ਸੋਹਣੇ ਆਸਣ ਤੇ ਬੈਠੇ ਹੋ,
ਜੈ ਸਤਿਗੁਰੂ ਸ਼ਰਮ ਜਾਏ ਬਿਲਾਏ,
ਤੁਹਾਡਾ ਥਕੇਵਾ ਖਤਮ ਹੋਵੇਗਾ, ਆਪ ਜੀ ਵਿਸ਼ਰਾਮ ਕਰੋਗੇ ਸੁੱਖ ਨਾਲ।
ਦੋਹਰਾ ਗੁਰੂ ਪੰਨਿਓ ਬੈਠੇ ਜਾ ਹੋਤ ਜਾਤ ਬੁਦਰਾਨ,
ਬਾਲ ਬੁਦਾਈ ਅਸੀਂ ਜਿੱਥੇ ਬੈਠੇ ਸੀ ਗੁਜ਼ਾਰਾ ਤਾਂ ਉੱਥੇ ਵੀ ਹੋ ਜਾਣਾ ਸੀ, ਰਾਤ ਤਾਂ ਉੱਥੇ ਵੀ ਲੰਘ ਜਾਣੀ, ਇਹ ਤਾਂ ਨਹੀਂ ਸੀ ਵੀ ਜਿੱਥੇ ਬੈਠੇ ਸੀ ਵੀ ਉੱਥੇ ਰਾਤ ਰੁਕ ਜਾਣੀ ਸੀ, ਦੁਰਨੀ ਨਹੀਂ ਸੀ ਗੁਜ਼ਰਨੀ ਤਾਂ ਉੱਥੇ ਵੀ ਸੀ। ਰਾਤ ਨੇ ਤਾਂ ਆਪਣੇ ਸਮਾਂ ਤਾਂ ਆਪਣੀ ਚਾਲੇ ਚੱਲਦਾ, ਪਾਤਸ਼ਾਹ ਕਹਿੰਦੇ ਰਾਤ ਤਾਂ ਉੱਥੇ ਬੈਠਿਆਂ ਵੀ ਗੁਜ਼ਰ ਜਾਣੀ ਸੀ।
ਜੇ ਫਕੀਰ ਖੋਜੇ ਕਹਾ ਮੰਦਰ ਨੀਕੇ ਥਾਨ,
ਫਕੀਰ ਦਾ ਸੁਭਾਅ ਨਹੀਂ ਵੀ ਉਹ ਚੰਗੀਆਂ ਥਾਵਾਂ ਲੱਭਦਾ ਫਿਰੇ, ਸੋਹਣੇ ਮਕਾਨ ਲੱਭਦਾ ਫਿਰੇ ਰਹਿਣ ਵਾਸਤੇ, ਫਕੀਰ ਦਾ ਮਤਲਬ ਹੁੰਦਾ ਜਿੱਥੇ ਬੈਠਾ ਉੱਥੇ ਸੁੱਖ ਨਾਲ ਆਪਣਾ ਸਮਾਂ ਬਤੀਤ ਕਰਦਾ, ਜਿਸ ਜਗ੍ਹਾ ਤੇ ਬੈਠਾ ਜਿਹੋ ਜਿਹੇ ਸਮੇਂ ਵਿੱਚ ਬੈਠਾ ਉੱਥੇ ਆਪਣਾ ਸਮਾਂ ਗੁਜ਼ਾਰ ਲਵੇ, ਇਹ ਫਕੀਰ ਦਾ ਕਰਤੱਵ ਹੁੰਦਾ। ਵਕੀਲ ਦਾ ਇਹ ਕੰਮ ਨਹੀਂ ਹੁੰਦਾ, ਉਹ ਸੋਹਣੇ ਮਕਾਨ ਭਾੜੇ ਔਰ ਉਹਨਾਂ ਮਕਾਨਾਂ ਵਿੱਚ ਰਹਿਣਾ ਜੋੜੇ।
ਜੋ ਭਾਈ ਉਹਨ ਕਹੇ ਮੁਝ ਕਿਉਂ ਨਾ ਬਤਾਵਤੇ।
ਨਹੀਂ ਮਹਾਰਾਜ, ਇਹ ਤਾਂ ਮੈਂ ਮੰਨਦਾ ਵੀ ਫਕੀਰ ਤੋਂ ਏਦਾਂ ਹੀ ਚਾਹੀਦਾ। ਮੈਂ ਅੱਜ ਦੀ ਗੱਲ ਕਰਦਾ ਵੀ ਤੁਸੀਂ ਉੱਥੇ ਬਾਹਰ ਬੈਠੇ ਹੋਣਾ ਸੀ ਕਿ ਦੱਸੋ ਉੱਥੇ ਸੁੱਖ ਨਾਲ ਰਾਤ ਬੀਤਣੀ ਸੀ ਕਿ ਦੁੱਖ ਨਾਲ? ਮੈਨੂੰ ਬਸ ਇੰਨਾ ਕੁ ਦੱਸੋ ਵੀ ਉੱਥੇ ਸੁੱਖ ਸਹਿਤ ਰਾਤ ਬੀਤਣੀ ਸੀ ਜਾਂ ਦੁੱਖ ਨਾਲ? ਇੱਥੇ ਤੁਸੀਂ ਸੋਹਣੇ ਆਸਣ ਤੇ ਬੈਠੇ ਹੋ, ਇੱਥੇ ਵਧੀਆ ਬੀਤਣੀ ਆ ਜਾਂ ਉੱਥੇ ਵਧੀਆ ਬੀਤਣੀ ਸੀ, ਇਹ ਦੱਸੋ।
ਸੁੱਖ ਗੁਜਰਤ ਕੈ ਕਸ਼ ਬਿਹਾਵਤ।
ਸੁੱਖ ਨਾਲ ਰਾਤ ਗੁਜ਼ਰਦੀ ਸੀ ਜਾਂ ਕਸ਼ ਵਿੱਚ ਬੀਤਣੀ ਸੀ?
ਗੁਰੂ ਕਹੇ ਗੁਜਰਤ ਦੁੱਖ ਸੰਗ।
ਬਾਦਸ਼ਾਹ ਕਹਿਣ ਲੱਗੇ ਬਾਲ ਹੁੰਦਾਈ ਵੀ ਜੇ ਤੂੰ ਬਾਹਰੀ ਤੌਰ ਤੇ ਪੁੱਛਦਾ ਵੀ ਸਰੀਰ ਨੂੰ ਬਾਹਰੋਂ ਕੋਈ ਕਸ਼ ਹੋਣਾ ਤੇ ਬਿਲਕੁਲ ਸਹੀ ਹੈ, ਮੀਂਹ ਪੈਣ ਵਾਲਾ ਸੀ, ਰਾਤ ਉੱਤੇ ਮੀਂਹ ਪੈਣਾ ਸੀ, ਬਾਹਰੋਂ ਸਰੀਰ ਕਰਕੇ ਜ਼ਰੂਰ ਉੱਤੇ ਕਸ਼ ਹੋਣਾ ਸੀ ਤੇ ਕਸ਼ ਸਹਿਤ ਰਾਤ ਬੀਤਣੀ। ਪਰ ਫਕੀਰ ਉਹ ਹੈ ਜਿਹਨੇ ਹਿਰਦੇ ਵਿੱਚ ਦੁੱਖ ਨਾ ਹੋ, ਤਨ ਦਾ ਤਾਂ ਕੱਪੜਾ ਦੁੱਖ ਤੇ ਸੁੱਖ ਉਹ ਸਰੀਰ ਤੇ ਹੋਣਾ ਹੈ, ਹਿਰਦੇ ਵਿੱਚ ਆਤਮ ਗਿਆਨ ਹੋਵੇ ਤੇ ਤਨ ਦੇ ਨਾਲ ਆਏ ਹੋਏ ਦੁੱਖ ਸੁੱਖ ਨਾਲ ਸੰਬੰਧ ਨਾ ਹੋਵੇ, ਉਹ ਫਕੀਰ ਹੈ। ਪਾਤਸ਼ਾਹ ਕਹਿੰਦੇ ਜੇ ਤੂੰ ਬਾਹਰੀ ਸਰੀਰ ਦੀ ਗੱਲ ਕਰਨਾ ਤੇ ਬਿਲਕੁਲ ਸਹੀ ਹੈ, ਉੱਥੇ ਦੁੱਖ ਨਾਲ ਹੀ ਰਾਤ ਕਸ਼ਟ ਸਹਿਤ ਦੀ ਬੀਤਣੀ ਸੀ।
ਆਏ ਬੁੱਤੀ ਤਬ ਘਟਾ ਉਮੰਗ।
ਕੋਈ ਬੱਦਲ ਆਈ ਹੈ, ਮੀਂਹ ਆਇਆ ਹੋਇਆ ਤੇ ਮੀਂਹ ਪੈਣਾ ਸੀ ਸਾਰੀ ਰਾਤ।
ਉਨਾਪਨ ਕਰ ਮੈਲੀ ਸਾਥ।
ਇਸ ਤਰ੍ਹਾਂ ਕਹਿੰਦਾ ਮਹਾਰਾਜ ਚਲੋ ਮੈਨੂੰ ਇਹ ਸੰਤੁਸ਼ਟੀ ਹੈ ਕਿ ਇੱਥੇ ਆਪ ਜੀ ਬੈਠੋਗੇ, ਸੁੱਖ ਨਾਲ ਦਾ ਸਮਾਂ ਬਤੀਤ ਕਰੋਗੇ, ਮੈਨੂੰ ਇਸ ਗੱਲ ਦੀ ਤਸੱਲੀ ਹੋ। ਬਾਦਸ਼ਾਹ ਖੁਸ਼ ਹੋਏ ਕਿ ਬਾਲ ਸਦਾਈ ਦੇ ਵਿਚਾਰ ਬੜੇ ਸ਼ੁਭ ਨੇ, ਸ਼ੁਭ ਭਾਵਨਾ। ਇਹਨੇ ਨੂੰ ਬਾਲ ਸਦਾਈ ਦੇ ਕੋਲ ਸਾਗ ਆਇਆ,
ਭਖਰੇ ਕੀ ਰੋਟੀ ਕਹਿਵਾਤ।
ਸਾਗ ਅਲੂ ਨਾਲ ਤੇ ਭਖਰੇ ਦੀ ਰੋਟੀ ਬਣੀ ਹੋਈ ਉਹ ਇਹਨੇ ਲਈ।
ਇਸ ਪ੍ਰਕਾਰ ਕੋ ਮੋਰ ਆਹਾਰਾ।
ਮਹਾਰਾਜ ਜੀ ਨੂੰ ਖਾ ਕੇ ਕਹਿਣ ਲੱਗਾ, ਸਾਹਿਬ ਮੈਂ ਵੀ ਅਤੀਤਾ ਵਾਂਗੂ ਹੀ ਜੀਵਨ ਬਸਰ ਕਰਦਾ ਰਹਿੰਦਾ, ਭਾਵੇਂ ਮੈਂ ਸੋਹਣੇ ਡੇਰੇ ਦੇ ਹੁੰਦਾ, ਮੈਂ ਇੱਥੇ 36 ਪ੍ਰਕਾਰ ਦੇ ਭੋਜਨ ਵੀ ਛੱਡਦਾ। ਆਹ ਭਖਰੇ ਦੀ ਰੋਟੀ ਹੈ, ਅਲੂਣਾ ਸਾਗ ਹੈ, ਅੱਠੀ ਪੈਰੀ ਮਹਾਰਾਜ ਜੀ ਮੈਂ ਇਹ ਭੋਜਨ ਛੱਡਦਾ, ਬਾਕੀ ਜੋ ਇੱਥੇ ਹੈ ਸਭ ਪਰਮਾਤਮੇ ਪਰ ਉਪਕਾਰ ਲਈ ਸਭ ਵਾਸਤੇ ਖਰਚਦਾ ਹਾਂ।
ਲੱਭੋ ਪਦਾਰਥ ਪਰੇ ਉਪਕਾਰਾ।
ਇੱਥੇ ਜਿੰਨੇ ਪਦਾਰਥ ਤੁਹਾਨੂੰ ਦਿਸ ਰਹੇ ਨੇ ਮਹਾਰਾਜ, ਇਹ ਸਭ ਮੈਂ ਪਰ ਉਪਕਾਰ ਲਈ ਖਰਚਦਾ ਹਾਂ।
ਕਬੋ ਕਰੋ ਨਾ ਅੰਗੀਕਾਰਾ।
ਵਿੱਚੋਂ ਕੋਈ ਪਦਾਰਥ ਮੈਂ ਆਪਣੇ ਲਈ ਅੰਗੀਕਾਰ ਨਹੀਂ ਕਰਦਾ।
ਸਦਰਾ ਕੇ ਮੈਂ ਇੱਥੇ ਉਪਕਾਰ।
ਸਭ ਮੈਂ ਉਪਕਾਰ ਕਰਨ ਵਾਸਤੇ ਰੱਖੇ ਹੋਏ ਨੇ।
ਇੱਕ ਲੋਕ ਸੁਖ ਪਾਵੇ ਆਈ।
ਮਹਾਰਾਜ ਬਹੁਤ ਸਾਰੀ ਲੋਕਾਈ ਆਉਂਦੀ ਹੈ ਇੱਥੇ, ਉਹ ਆ ਕੇ ਰਹਿੰਦੇ ਆ, ਉਹਨਾਂ ਨੂੰ ਸੁੱਖ ਸਹੂਲਤਾਂ ਮਿਲਦੀਆਂ ਨੇ।
ਮਾਰ ਪਿਸ਼ਾਂ ਕੋ ਦੇਹ ਮਿਲਾਏ।
ਜਿਹੜਾ ਪੈਂਡੇ ਦਾ ਜਿਹੜਾ ਥਕੇਵਾਂ ਆ ਕੇ ਉਤਾਰਦੇ ਨੇ, ਆਰਾਮ ਕਰਦੇ ਨੇ ਤੇ ਚਲੇ ਜਾਂਦੇ ਨੇ।
ਇਸ ਪ੍ਰਕਾਰ ਕੀ ਸੁਣ ਕਰ ਮਾਨੀ।
ਜਦੋਂ ਪਾਤਸ਼ਾਹ ਨੇ ਬਾਲ ਬੁਦਾਈ ਦੀ ਇਹ ਬੇਨਤੀ ਸੁਣੀ,
ਅਧਿਕ ਪ੍ਰਸ਼ੰਸਾ ਗੁਰੂ ਬਖਾਨੀ।
ਪਾਤਸ਼ਾਹ ਨੇ ਪ੍ਰਸੰਸਾ ਕੀਤੀ, ਜਿੱਥੇ ਭਲਾ ਉਹ ਵੀ ਫਿਰ ਸੋਭਾ ਵੀ ਕਰਦੇ ਆ ਮੇਰੇ ਪਾਸ। ਇਹਦੇ ਹਰ ਵੇਲੇ ਤਰਕ ਰੱਖਿਆ ਤੇ ਹਰ ਚੀਜ਼ ਨੂੰ ਖੰਡੀ ਜਾਂਦੇ, ਜਿਵੇਂ ਅੱਜ ਕੱਲ੍ਹ ਹਰ ਥਾਂ ਤੇ ਹਰ ਜਗ੍ਹਾ ਤੇ ਖੰਡਨ ਹੀ ਚੱਲਦਾ। ਪਾਤਸ਼ਾਹ ਮਹਾਰਾਜ ਜੀ ਨੇ ਹੁਣ ਵਧੀਆ ਕਰਦਾ ਤੇ ਇਹਦੀ ਸੋਭਾ ਕੀ? ਮਹਾਰਾਜ ਕਹਿੰਦੇ ਭਲਾ ਜੇ ਪਾਲ ਬੁਦਾਈ ਵਾਕਈ ਸਿੱਧ ਹੋ ਰਹੀ ਹੈ, ਪਰ ਇਹ ਸਭ ਕੁਝ ਨਾਲ ਨਿਰੰਕਾਰ ਦੇ ਸਿਮਰਨ ਵਿੱਚ ਆਪਣੀ ਸੁਰਤ ਜ਼ਰੂਰ ਜੋੜਨੀ ਹੈ, ਕਿਉਂਕਿ ਹਰ ਕੋ ਨਾਮ ਜਪ ਨਿਰਮਲ ਕਰ। ਕਰਮ ਤਾਂ ਤੂੰ ਨਿਰਮਤ ਕਰ ਰਿਹਾ, ਪਰ ਜੇ ਤੂੰ ਆਪਣੇ ਆਪੇ ਦੀ ਕਲਿਆਣ ਚਾਹੁੰਦਾ ਤਾਂ ਫਿਰ ਉਹਦੇ ਲਈ ਹਰੀ ਦੇ ਨਾਮ ਦਾ ਜਾਪ ਜਪ। ਧੰਨ ਹੈ ਤੂੰ ਬਾਲ ਬੁਦਾਈ ਕਿ ਤੂੰ ਇਹ ਸਭ ਕੁਝ ਕੇਵਲ ਪਰਉਪਕਾਰ ਵਾਸਤੇ ਰੱਖਿਆ, ਆਪ ਤੂੰ ਕੇਵਲ ਇਹ ਭਖਰੇ ਦੀ ਰੋਟੀ ਖਾ ਕੇ ਉਹਦੇ ਵਿੱਚ ਹੀ ਆਨੰਦ ਚ ਰਹਿੰਦਾ, ਪਰ ਇਹਦੇ ਨਾਲ ਦਾ ਜਪ ਰੱਖ ਕਰਿਆ, ਪਰਮੇਸ਼ਰ ਦਾ ਭਜਨ ਕਰਿਆ,
ਕਿਉਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ?
ਸਰਬ ਜੋਗੀਆਂ ਕੀ ਮਜਾਰੀ,
ਪਾਤਸ਼ਾਹ ਕਹਿੰਦੇ ਜਿੰਨੇ ਤੇਰੇ ਨਾਲ ਦੇ ਯੋਗੀਆਂ ਦੇ ਪੱਤ ਦੇ ਯੋਗੀ ਹਨ,
ਉੱਤਮ ਤੁਮ ਚਿਤ ਮਤ ਉਪਕਾਰੀ,
ਉਹਨਾਂ ਸਾਰੇ ਯੋਗੀਆਂ ਚੋਂ ਤੇਰਾ ਚਿਤ ਤੇ ਤੇਰਾ ਮਤ ਸਭ ਤੋਂ ਉਪਕਾਰੀ ਹੈ, ਔਰ ਤੂੰ ਸਭ ਵਿੱਚ ਉੱਤਮ ਹੈ, ਸਭ ਵਿੱਚ ਸ੍ਰੇਸ਼ਟ ਹੈ।
ਇੱਕ ਨਿਸਾ ਬਸ ਕਰਤੇ ਕਾਨਾ,
ਇੱਕ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੱਲਾ ਬਾਲ ਗੁੰਦਾਈ ਤੇ ਰਹੇ,
ਔਰ ਬੋਧ ਗੁਰਕੀਨ ਪਿਆਨਾ,
ਅਗਲਾ ਦਿਨ ਚੜਿਆ ਸਵੇਰ ਹੋਈ ਤੇ ਪਾਤਸ਼ਾਹ ਤੇ ਪ੍ਰੋਕਸਤ ਹੋਏ, ਅੱਗੇ ਨੂੰ ਵਿਦਾ ਹੋ ਗਏ।
ਪੁਨ ਸਿਆਲ ਕੋਟ ਵਿਖੇ ਚਲ ਆਏ,
ਤਕਰੀਬਨ ਬਾਲ ਸਾਹਿਬ ਸੱਚੇ ਪਾਤਸ਼ਾਹ ਚੱਲ ਕੇ ਸਿਆਲ ਕੋਟ ਆ, ਸਿਆਲਕੋਟ ਪਾਕਿਸਤਾਨ ਦਾ ਇਸ ਵਕਤ ਬੜਾ ਪ੍ਰਸਿੱਧ ਜ਼ਿਲ੍ਹਾ ਹੈ। ਦੇਸ਼ ਦੀ ਵੰਡ ਸਮੇਂ, ਪੰਜਾਬ ਦੀ ਵੰਡ ਸਮੇਂ, ਉਸ ਵਕਤ ਸਿਆਲਕੋਟ ਤੋਂ ਬਹੁਤ ਸਾਰੇ ਗੁਰੂ ਸਾਹਿਬ ਜੀ ਦੇ ਸੇਵਕ ਪਲਾਇਨ ਹੋ ਕੇ ਇਸ ਪੰਜਾਬ ਦੇ ਵਿੱਚ ਆਏ, ਚੜ੍ਹਦੇ ਪੰਜਾਬ ਨੂੰ। ਉਹਨਾਂ ਸਾਰਿਆਂ ਨੂੰ ਸਿਆਲਕੋਟ ਹੀ ਕਹਿ ਦਿੰਦੇ। ਸਿਆਲਕੋਟ ਦੇ ਉਹ ਬਹੁਤ ਸਾਰੇ ਸੱਜਣ ਕਈ ਇਲਾਕਿਆਂ ਵਿੱਚ ਗਰੀਬਨ ਬਾਜ ਪਾਤਸ਼ਾਹ ਜਦੋਂ ਜੇਲ੍ਹ ਤੋਂ ਵਾਪਸ ਪਰਤੇ ਤੇ ਸਿਆਲਕੋਟ ਆਏ,
ਮੁਝ ਤੋਂ ਐਸੇ ਬਚਨੇ ਲਾਏ,
ਜਦੋਂ ਸਿਆਲਕੋਟ ਆਏ, ਬੜਾ ਵੱਡਾ ਸ਼ਹਿਰ ਹੈ,
ਤੋ ਪਾਤਸ਼ਾਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ,
ਹੇ ਬਾਲਾ ਇਸ ਨਗਰ ਮਜਾਰਾ।
ਮਹਾਰਾਜ ਜੀ ਕਹਿੰਦੇ ਬਾਲਿਆ ਵੀ ਇਹ ਨਗਰ ਸਿਆਲਕੋਟ ਹੈ ਤੇ ਇਸ ਨਗਰ ਵਿੱਚ
ਸੰਸਾਰੀ ਇੱਕ ਮੀਤ ਹਮਾਰਾ।
ਮਹਾਰਾਜ ਜੀ ਕਹਿੰਦੇ ਇੱਕ ਸੰਸਾਰੀ ਯਾਰ ਹੈ ਸਾਡਾ, ਇੱਥੇ ਸੰਸਾਰੀ ਯਾਰ ਦੋਸਤ ਹੁੰਦੇ ਆ ਕਹਿੰਦੇ। ਮਹਾਰਾਜ ਕਹਿੰਦੇ ਇੱਕ ਸੰਸਾਰੀ ਬੰਦਾ ਇਸ ਸ਼ਹਿਰ ਚ, ਉਹ ਸਾਡਾ ਮਿੱਤਰ ਹੈ, ਇਸ ਸ਼ਹਿਰ ਚ ਰਹਿੰਦਾ ਹੈ।
ਪੂਰਬ ਗਮਨਿਓ ਜੋ ਸੰਘਾਰਾ।
ਬਾਲਿਆ ਤੈਨੂੰ ਪਤਾ ਹੀ ਹੋਣਾ, ਆਪਣੇ ਨਾਲ ਵੀ ਗਿਆ ਸੀ ਇੱਥੋਂ, ਉਹੀ ਆ ਜਿਹਨੂੰ ਭਾਈ ਮਰਦਾਨੇ ਨੇ ਪੁੱਛਿਆ ਸੀ ਵੀ ਪੰਜ ਪੈਸੇ ਦੇ ਕੇ ਵੀ ਇਹਦਾ ਸੱਚ ਤੇ ਝੂਠ ਦੇ ਦੇ। ਉਹਨੇ ਕਿਹਾ ਸੀ ਵੀ ਜੀਵਣਾ ਝੂਠ ਤੇ ਮਰਨਾ ਸੱਚ। ਉਹ ਆਪਣਾ ਯਾਰ ਬਣ ਗਿਆ ਸੀ, ਆਪਣੇ ਨਾਲ ਵੀ ਚੱਲ ਕੇ ਗਿਆ ਸੀ।
ਮੂਲਾ ਨਾਮ ਸੋ ਇਹਾਂ ਅਗਾਰਾ।
ਉਹਦਾ ਨਾਮ ਮੂਲਾ ਹੈ ਤੇ ਉਹਦਾ ਘਰ ਇਸੇ ਸ਼ਹਿਰ ਵਿੱਚ ਹੈ, ਸਿਆਲਕੋਟ ਚ, ਇੱਥੇ ਹੀ ਉਹ ਰਹਿੰਦਾ ਹੈ। ਉਥੋਂ ਵਾਪਸ ਆ ਗਿਆ ਸੀ ਆਪਣੇ ਕੋਲੋਂ ਵਿਦਾ ਹੋ ਕੇ।
ਤੈ ਸੋ ਮਿਲਨ ਚਏ ਮਨ ਮੇਰਾ।
ਬਾਲਿਆ ਸੰਸਾਰੀ ਯਾਰ ਹੈ ਆਪਣਾ ਉਹ, ਤੇ ਆਪਾਂ ਉਹਨੂੰ ਮਿਲਦੇ ਚੱਲੀਏ, ਵੀ ਮਨ ਕਰਦਾ ਮਿਲ ਚੱਲੀਏ ਉਹਨੂੰ। ਗਰੀਬ ਨਵਾਜ ਪਾਤਸ਼ਾਹ, ਭਲਾ ਕਰਨਾ ਸੀ ਉਹਦਾ, ਕਲਿਆਣ ਕਰਨੀ ਸੀ ਮੇਰੇ ਸਾਹਿਬ ਨੇ, ਨਾਲੇ ਇਹ ਵਿਖਾਣਾ ਸੀ ਵੀ ਸੰਸਾਰੀ ਮਿੱਤਰ ਜਿਹੜੇ ਨੇ ਉਹ ਮਿੱਤਰ ਨਹੀਂ ਹੁੰਦੇ, ਉਹ ਨਾਲ ਨਹੀਂ ਜੇ ਨਿਭਿਆ ਕਰਦੇ, ਉਹਨਾਂ ਦੀ ਪ੍ਰੀਤ ਸੰਸਾਰ ਚ ਟੁੱਟ ਜਾਂਦੀ ਹੈ, ਅੱਧ ਵਿੱਚ ਹੀ ਤੋੜ ਲੈਂਦੇ ਉਹ ਆਪਣੀਆਂ ਪ੍ਰੀਤੀਆਂ। ਤੂੰ ਪਾਤਸ਼ਾਹ ਇਹ ਵੀ ਵਿਖਾਣਾ ਸੀ। ਮਹਾਰਾਜ ਕਹਿੰਦੇ ਆਪਣਾ ਮਿੱਤਰ ਹੈ ਤੇ ਸਿਆਲਕੋਟ ਸ਼ਹਿਰ ਚ ਰਹਿੰਦਾ ਹੈ, ਉਹਨੂੰ ਆਪਾਂ ਮਿਲਦੇ ਚੱਲੀਏ, ਸਾਡਾ ਮਨ ਕਰਦਾ।
ਚਲੋ ਅਬੇ ਜਿਤ ਦਿਸ਼ੋਏ ਡੇਰਾ।
ਚੱਲ ਚੱਲੀਏ ਉਹਦੇ ਘਰ ਵਾਲੇ ਪਾਸੇ ਚੱਲਦੇ ਹਾਂ।
ਅਸ ਕਹਿ ਚੱਲ ਮੂਲੇ ਕੇ ਪੌਰ।
ਇੱਦਾਂ ਕਹਿ ਕੇ ਸਤਿਗੁਰੂ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਭਾਈ ਮੂਲੇ ਦੇ ਦਰਵਾਜੇ ਤੇ ਆ ਗਏ।
ਆਏ ਖਰੇ ਬੇਦੀ ਸਿਰ ਮੋਰ।
ਬੇਦੀਆਂ ਦੀ ਕੁੱਲ ਦੇ ਸਿਰ ਮੋਰ, ਬੇਦੀ ਕੁਲ ਭੂਸ਼ਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਣ ਖਲੋਤੇ।
ਕਰਨੀ ਸਨਮੁਖ ਜਬੇ ਨਿਹਾਰੇ।
ਪਾਤਸ਼ਾਹ ਜਦੋਂ ਗਏ ਤੇ ਆਵਾਜ਼ ਮਾਰੀ ਮੂਲਿਆ, ਮੂਲਾ ਤਾਂ ਨਹੀਂ ਆਇਆ, ਉਹਦੀ ਘਰ ਵਾਲੀ ਮੂਲੇ ਦੀ ਬਾਹਰ, ਜਿਹੜੀ ਪਹਿਲਾਂ ਚਿਖਾ ਸਜਾ ਕੇ ਤੇ ਮਰਨ ਲੱਗੀ ਸੀ ਵੀ ਮੇਰਾ ਪਤੀ ਮਰ ਗਿਆ, ਕਿਸੇ ਨੇ ਆ ਕੇ ਝੂਠਾ ਹੀ ਕਹਿ ਦਿੱਤਾ ਸੀ ਜਦੋਂ ਮੂਲਾ ਸਤਿਗੁਰਾਂ ਨਾਲ ਗਿਆ। ਮਹਾਰਾਜ ਕਹਿੰਦੇ ਮੂਲਿਆ ਵੀ ਤੇਰੀ ਘਰ ਵਾਲੀ ਚਿਖਾ ਬਣਾਈ ਬੈਠੀ ਆ ਸੜਨ ਨੂੰ, ਤੂੰ ਨਾ ਗਿਆ ਤੇ ਉਹਨੇ ਸੜ ਮੋਣਾ, ਵੀ ਦੱਸ ਹੁਣ ਸਾਡੇ ਨਾਲ ਰਹਿਣਾ ਕਿ ਜਾਣਾ ਉੱਥੇ ਵਾਪਸ, ਤੂੰ ਕਹਿੰਦਾ ਸੀ ਨਾ ਵੀ ਜੀਵਣਾ ਝੂਠ ਹੈ ਕਹਿੰਦਾ ਨਹੀਂ ਮਹਾਰਾਜ ਮੈਨੂੰ ਭੇਜੋ, ਹੁਣ ਕਿਵੇਂ ਜਾਵਾਂਗਾ ਉੱਥੇ ਤਾਂ ਉਹਨੇ ਸੜ ਮੋੜਾ। ਮਹਾਰਾਜ ਕਹਿੰਦੇ ਫਿਰ ਜਾ, ਅੱਖਾਂ ਖੋਲੇਗਾ ਉੱਥੇ ਹੋਵੇਗਾ। ਇਹ ਵਾਪਸ ਆ ਗਿਆ ਸੀ, ਪਿੱਛੇ ਕਥਾ ਆਪ ਜੀ ਨੇ ਸੁਣੀ ਆ। ਮਹਾਰਾਜ ਜੀ ਨੇ ਆਵਾਜ਼ ਮਾਰੀ ਤੇ ਇਹਦੀ ਘਰ ਵਾਲੀ ਆਈ, ਉਹਨੇ ਸਤਿਗੁਰਾਂ ਨੂੰ ਪਛਾਣ ਲਿਆ ਵੇਖ ਕੇ ਵੀ ਇਹ ਤਾਂ ਉਹੀ ਨੇ ਜਿਹੜੇ ਪਹਿਲਾਂ ਮੇਰੇ ਪਤੀ ਨੂੰ ਨਾਲ ਲੈ ਗਏ ਸਨ।
ਨਿਜ ਪਤੀ ਸੋ ਅਸ ਬਚਨੀ ਉਚਾਰੇ,
ਦੇਖ ਕੇ ਭੱਜ ਕੇ ਅੰਦਰ ਗਈ ਤੇ ਆਪਣੇ ਪਤੀ ਨੂੰ ਕਹਿਣ ਲੱਗੀ,
ਪੂਰਬ ਗਮਨਿਉ ਜਹਾਂ ਸੰਘਾਰੇ।
ਕਹਿਣ ਲੱਗੀ ਉਹ ਸਾਧ ਆ ਗਏ ਨੇ, ਪਹਿਲਾਂ ਤਾਂ ਤਿੰਨ ਆਏ ਸੀ ਹੁਣ ਦੋ ਆਏ ਨੇ, ਤੀਜਾ ਕੋਈ ਨੀ ਉਹਨਾਂ ਨਾਲ, ਅੱਜ ਦੋ ਸਾਧ ਆਏ ਨੇ ਉਹੀ ਬਾਹਰ।
ਪਿਛਲੇ ਪਾਸੇ ਜਾ ਕੇ ਲੁਕ ਜਾ, ਕਿਉਂਕਿ ਹੁਣ ਲੈ ਗਏ ਖਬਰੇ ਮੁੜ ਕੇ ਤੂੰ ਆਵੇ ਕੇ ਨਾ ਆਵੇ, ਪਹਿਲਾਂ ਤਾਂ ਆ ਗਿਆ, ਹੁਣ ਨੀ ਜੇ ਮੈਂ ਤੈਨੂੰ ਜਾਣ ਦੇਣਾ।
ਤੇ ਤੂੰ ਜਾ ਘਰ ਦੇ ਪਿਛਲੇ ਪਾਸੇ ਜਾ ਕੇ ਲੁਕ ਜਾ,
ਨਾ ਤਾਂ ਤੁਝ ਕੋ ਲਹੀ ਬੁਲਾਈ।
ਨਹੀਂ ਜੇ ਤੂੰ ਨਜ਼ਰ ਆ ਗਿਆ ਉਹਨਾਂ ਨੂੰ, ਉਹਨਾਂ ਨੇ ਤੈਨੂੰ ਬੁਲਾ ਲੈਣਾ, ਤੈਨੂੰ ਸੱਦ ਲੈਣਾ।
ਜਦ ਪਮੂਲਾ ਪ੍ਰਭ ਕੋ ਜਾਣਦੇ, ਹਾਲਾਂਕਿ ਮੂਲੇ ਨੂੰ ਪਤਾ ਸੀ ਸਤਿਗੁਰਾਂ ਦੀ ਮਹਿਮਾ ਦਾ, ਸੀ ਉਹ ਦੇਵ ਦੁਨੀਆਂ ਦੇ ਸਵਾਮੀ ਸਾਰੀ ਖੇਡ ਨਾਲ ਵੇਖ ਕੇ ਆਏ, ਕਈ ਦਿਨ ਸਤਿਗੁਰਾਂ ਦੇ ਨਾਲ ਵਿਚਰਿਆ ਸੀ ਰਿਹਾ,
ਪਤਾ ਵੀ ਸੀ ਸਤਿਗੁਰਾਂ ਦੀ ਵਡਿਆਈ ਦਾ।
ਮਹਿਮਾ ਨੀਕੀ ਰੀਤ ਪਛਾਣਤੇ,
ਚੰਗੀ ਤਰ੍ਹਾਂ ਪਛਾਣਦਾ ਸੀ ਸਤਿਗੁਰਾਂ ਦੀ ਮਹਿਮਾ ਨੂੰ, ਵੀ ਜਿਹੜੇ ਕੱਖ ਦੇ ਫੋਰ ਵਿੱਚ ਕੋਹਾਂ ਦਾ ਪੈਂਡਾ ਤੈਅ ਕਰਾ ਕੇ ਮੈਨੂੰ ਵਾਪਸ ਭੇਜ ਸਕਦੇ ਨੇ, ਕਿੱਡੇ ਵੱਡੇ ਬਲੀ ਨੇ। ਇਹ ਜਾਣਦਾ ਵੀ ਸੀ ਸਤਿਗੁਰਾਂ ਦੀ ਵਡਿਆਈ ਨੂੰ।
ਕਰਾਮਾਤ ਉਤੇ ਅੰਤਰ ਜਾਮੀ,
ਕਰਾਮਾਤਾਂ ਦੇ ਸਹਿਤ ਨੇ ਫਿਰ ਅੰਤਰਜਾਮੀ ਵੀ ਨੇ, ਉਹ ਤਾਂ ਦਿਲਾਂ ਦੀ ਬੁੱਝ ਲੈਂਦੇ ਨੇ, ਉਹਨਾਂ ਕੋਲੋਂ ਕੀ ਲੁਕਾਣਾ ਤੇ ਕੀ ਝੂਠ ਬੋਲਣਾ। ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਗੁਰੂ ਸਾਹਿਬ ਅੰਤਰਜਾਮੀ ਨੇ ਔਰ ਕਲਾਵਾਨ ਪੁਰਖ ਨੇ।
ਕਰੇ ਜੋ ਚਾਹੇ ਸਭ ਘੱਟ ਸਵਾਮੀ,
ਉਹ ਜੋ ਚਾਹੇ ਕਰ ਸਕਦੇ ਨੇ, ਸਭ ਘਟਾਂ ਦੇ ਸਵਾਮੀ ਤੇ ਮਾਲਕ ਹਨ।
ਤਦਪਤੀਆ ਨੇ ਮਤ ਵਿਚ ਲਾਈ,
ਪਰ ਘਰ ਵਾਲੀ ਨੇ ਮਤ ਤੇ ਪਰਦਾ ਪਾ ਦਿੱਤਾ। ਜਾਣਦਾ ਸੀ ਸਭ ਕੁਝ, ਫਿਰ ਵੀ ਘਰ ਵਾਲੀ ਕੁਲੱਖਣੀ ਸੀ, ਉਹਨੇ ਮਤ ਤੇ ਪਰਦਾ ਪਾ ਦਿੱਤਾ। ਅਕਲ ਤੇ ਸੰਗਤ ਦਾ ਅਸਰ ਬੜਾ ਹੁੰਦਾ, ਜਿਹੋ ਜੀ ਸੰਗਤ ਮਿਲੇ ਚੰਗਾ ਭਲਾ ਬੰਦਾ ਮਾੜੀ ਸੰਗਤ ਦੇ ਪ੍ਰਭਾਵ ਥੱਲੇ ਆ ਕੇ ਮਾੜੇ ਪਾਸੇ ਬਹਿ ਟੁਰਦਾ। ਜਦੋਂ ਕੱਚਾ ਹੋਵੇ, ਪੱਕਾ ਹੋਵੇ ਫਿਰ ਕੋਈ ਅਸਰ ਨਹੀਂ ਹੁੰਦਾ, ਕੱਚਾ ਹੋਵੇ ਤੇ ਬੜਾ ਅਸਰ ਹੁੰਦਾ ਕਿਸੇ ਦੀ ਮਾੜੀ ਸੰਗਤ ਦਾ। ਘਰ ਵਾਲੀ ਨੇ ਮਤ ਤੇ ਪਰਦਾ ਪਾ ਕੇ ਵਿਚਲਿਤ ਕਰ ਦਿੱਤਾ।
ਤੂਰਨ ਬਰਿਓ ਸਦਨ ਮੈਂ ਜਾਈ,
ਛੇਤੀ ਨਾਲ ਪਿਛਲੇ ਪਾਸੇ ਇੱਕ ਕੋਠਾ ਸੀ ਉਹਦੇ ਚ ਵੜ ਗਿਆ, ਲੁਕ ਗਿਆ।
ਗੋ ਮੈਂ ਸ਼ੁਸ਼ਕ ਪਰੇ ਜੈ ਥਾਈ,
ਉਹ ਕੋਠਾ ਉਹਦੇ ਚ ਸੁੱਕੇ ਗੋਹੇ ਪਏ ਹੋਏ ਸੀ, ਪਾਥੀਆਂ, ਉਹ ਗੋਹੇ ਪਾਥੀਆਂ ਜਿਹੜੀਆਂ ਗੋਹੇ ਦੀਆਂ ਥੱਪੀਆਂ ਹੋਈਆਂ ਸੁੱਕੀਆਂ ਉਹ ਉੱਥੇ ਪਈਆਂ ਤੇ ਉਸ ਕੋਠੇ ਚ ਜਾ ਲੁਕਿਆ।
ਬਡੋ ਤਿਮਰ ਤੈ ਦੇਹ ਦੁਰਾਈ,
ਹੁਣ ਉੱਥੇ ਹਨੇਰਾ ਬਹੁਤ ਜ਼ਿਆਦਾ ਸੀ, ਹਨੇਰੇ ਚ ਨਜ਼ਰ ਨਹੀਂ ਸੀ ਆਉਂਦਾ ਕੁਝ।
ਸ਼੍ਰੀ ਨਾਨਕ ਜਾਨੀ ਬਿਦਸਾਈ,
ਜਾਣੀ ਜਾਣ ਸਤਿਗੁਰੂ ਜੀ ਜਾਣ ਗਏ ਸਭ ਕੁਝ।
ਮੂਲੇ ਮੂਲੇ ਉੱਚੇ ਅਲਾਈ,
ਪਾਤਸ਼ਾਹ ਨੂੰ ਪਤਾ ਸੀ ਵੀ ਪਿੱਛੇ ਜਾ ਕੇ ਲੁਕ ਗਿਆ, ਪਾਤਸ਼ਾਹ ਉੱਚੀ ਉੱਚੀ ਆਵਾਜ਼ਾਂ ਮਾਰੀ ਜਾਂਦੇ, ਉਹ ਮੂਲਿਆ ਉਹ ਮੂਲਿਆ, ਏਦਾਂ ਆਵਾਜ਼ ਮਾਰਨ ਪਾਤਸ਼ਾਹ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਵੇਖੋ ਕਰਮਾਂ ਦੀ ਖੇਡ ਹੈ। ਪਾਤਸ਼ਾਹ ਮੁਕਤ ਕਰਨਾ ਚਾਹੁੰਦੇ ਸੀ, ਪਰ ਹਾਲੇ ਖੇਡ ਇਹੋ ਜਿਹੀ ਸੀ ਪ੍ਰਬਲ ਮਾਇਆ ਪਰਮੇਸ਼ਰ ਦੀ, ਵੀ ਉਹਨੇ ਹਾਲੇ ਭਟਕਣਾ ਸੀ ਕਈ ਜਨਮਾਂ ਚ ਤੇ ਦਸਵੇਂ ਜਾਮੇ ਚ ਸਤਿਗੁਰਾਂ ਮੁਕਤ ਕਰਨਾ ਸੀ ਇਹਨੂੰ, ਉਹ ਹਾਲੇ ਖੇਡ ਬਣੀ। ਪਾਤਸ਼ਾਹ ਚਾਹੁੰਦੇ ਸੀ ਵੀ ਹੁਣੇ ਕੱਟ ਦੇਈਏ, ਪਰ ਨਹੀਂ ਆਇਆ ਸ਼ਰਨ ਚ, ਕਿਉਂਕਿ ਸਭ ਕੁਝ ਭਾਗਾਂ ਦੀ ਖੇਡ ਹੈ। ਭਾਗਾਂ ਕਾ ਉਦੋ ਹੋਏ, ਭਾਗਾਂ ਦਾ ਹੀ ਸਭ ਕੁਝ ਪ੍ਰਗਟ ਹੁੰਦਾ। ਪਾਤਸ਼ਾਹ ਬਾਹਰੋਂ ਆਵਾਜ਼ਾਂ, ਵੇਖੋ ਦੀਨ ਦੁਨੀਆਂ ਦੇ ਮਾਲਕ ਪੇ ਆਵਾਜ਼ਾਂ ਮਾਰਦੇ, ਉਹ ਮੂਲਿਆ, ਪੰਜ ਚਾਰ ਵਾਰ ਪਾਤਸ਼ਾਹ ਨੇ ਆਵਾਜ਼ਾਂ ਮਾਰੀਆਂ, ਉਹ ਮੂਲਿਆ ਬਾਹਰ ਆ, ਏਦਾਂ ਪਾਤਸ਼ਾਹ ਆਵਾਜ਼ ਮਾਰਦੇ ਹਨ।
ਸੁਣੀ ਗੁਹਾਰ ਨਾਰ ਨਿਜ ਕਾਨਾ,
ਮੂਲਾ ਵੀ ਸੁਣ ਰਿਹਾ ਪਰ ਉਹ ਨਹੀਂ ਆਉਂਦਾ, ਉਹਦੀ ਘਰਵਾਲੀ ਨੇ ਜਦੋਂ ਪਾਤਸ਼ਾਹ ਦੇ ਮੁਖੋਂ ਆਵਾਜ਼ ਸੁਣੀ ਤੇ ਆਈ,
ਪ੍ਰਭ ਕੇ ਸਨਮੁਖ ਬਚਨ ਬਖਾਨਾ,
ਆ ਕੇ ਕੋਈ ਉਹਨੇ ਨਮਸਕਾਰ ਨਹੀਂ ਕੀਤੀ ਸਤਿਗੁਰਾਂ ਨੂੰ, ਕੋਈ ਵੰਦਨਾ ਨਹੀਂ ਕੀਤੀ, ਤੇ ਆ ਕੇ ਕਹਿਣ ਲੱਗੀ,
ਜਿਸੇ ਪੁਕਾਰੇ ਸੋਨੇ ਤਾਮੂ,
ਕਹਿਣ ਲੱਗੀ ਜੀ ਜਿਨ੍ਹਾਂ ਨੂੰ ਤੁਸੀਂ ਬੁਲਾਉਂਦੇ ਹੋ ਹੈ ਨਹੀਂ ਘਰ। ਪਾਤਸ਼ਾਹ ਦੇ ਸਾਹਮਣੇ ਆ ਗਏ, ਵੱਡਾ ਝੂਠ ਬੋਲਣ ਲੱਗੀ। ਉਹਦਾ ਅੱਗੇ ਝੂਠ ਬੋਲਦੀ ਹੈ ਜਿਹੜੇ ਤ੍ਰਿਲੋਕੀ ਦੇ ਨਾਥ ਤੇ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅੰਤਰ ਜਾਮੀ। ਕਹਿਣ ਲੱਗੀ ਜੀ ਉਹ ਹੈ ਨਹੀਂ ਘਰ ਜਿਨ੍ਹਾਂ ਨੂੰ ਤੁਸੀਂ ਆਵਾਜ਼ ਮਾਰਦੇ ਹੋ।
ਕਾਜ ਕਰਨ ਗਮਨਿਓ ਕਿਤ ਗ੍ਰਾਮੋ,
ਉਹ ਕਿਸੇ ਕੰਮ ਵਾਂਢੇ ਗਿਆ ਹੋਇਆ, ਨੇੜੇ ਕਿਸੇ ਹੋਰ ਪਿੰਡ ਗਿਆ ਹੋਇਆ।
ਦੋਹਰਾ ਸੁਣ ਕੇ ਸ੍ਰੀ ਗੁਰ ਬਚ ਕੇ ਓ ਬੇਮੁਖ ਕਰਮ ਬਹੀਨ।
ਸੁਣ ਕੇ ਪਾਤਸ਼ਾਹ ਕਹਿਣ ਲੱਗੇ ਉਸ ਤ੍ਰੀਮਤ ਨੂੰ, ਮਹਾਰਾਜ ਜੀ ਕਹਿੰਦੇ ਤ੍ਰੀਮਤ ਬੇਮੁਖ ਹੋ ਗਿਆ ਹੈ, ਮੂਲਾ ਸਾਡੇ ਤੋਂ ਬੇਮੁਖ, ਕਰਮਾਂ ਤੋਂ ਵਿਹੂਣਾ ਹੈ।
ਹਮ ਆਏ ਤੁਝ ਮਿਲਨ ਕੋ ਛਪਨ ਸਦਨ ਮੈਂ ਕੀਨ।
ਮਹਾਰਾਜ ਜੀ ਕਹਿੰਦੇ ਉਹ ਮੂਲਿਆ ਬੇਮੁਖ ਹੋ ਗਿਆ, ਅਸੀਂ ਤੈਨੂੰ ਮਿਲਣ ਆਇਆ ਤੇ ਤੂੰ ਘਰ ਚ ਲੁਕ ਗਿਆ, ਤੇ ਘਰ ਵਾਲੀ ਨੂੰ ਬਾਹਰ ਭੇਜ ਕੇ ਕਹਿਣਾ ਵੀ ਅਸੀਂ ਹੈ ਨੀ। ਪਾਤਸ਼ਾਹ ਇਉਂ ਕਿਹਾ,
ਚੋ ਪਈ ਜੀਵਨ ਝੂਠ ਮਰਨ ਸੱਚ ਕਹਿ।
ਤੂੰ ਤਾਂ ਕਹਿੰਦਾ ਹੁੰਦਾ ਸੀ ਵੀ ਜੀਵਣਾ ਝੂਠ ਹੈ ਤੇ ਮਰਨਾ ਸੱਚ ਹੈ,
ਮੂਡ ਮਤੀ ਪਰ ਭੇਦ ਨ ਲੈਹੀ।
ਪਰ ਮੂਰਖ ਮਤ ਵਾਲਿਆ ਤੂੰ ਇਸ ਗੱਲ ਦਾ ਭੇਦ ਨਹੀਂ ਜਾਣਿਆ।
ਕਹੇ ਨਾਰ ਕੇ ਦੁਰਿਓ ਅਗਾਰਾ,
ਔਰ ਆਪਣੀ ਘਰਵਾਲੀ ਦੇ ਆਖੇ ਲੱਗ ਕੇ ਘਰ ਦੇ ਵਿੱਚ ਲੁਕ ਗਿਆ ਤੇ ਸਾਡੇ ਤੋਂ ਬੇਮੁਖ ਹੋ ਗਿਆ।
ਅਸ ਕੈ ਬੌਰ ਸ਼ਲੋਕੇ ਉਚਾਰਾ,
ਤੇ ਪਾਤਸ਼ਾਹ ਕਹਿੰਦੇ ਘਰਵਾਲੀ ਦੇ ਮੂੰਹੋਂ ਕਵਾਨਾ ਵੀ ਤੂੰ ਹੈ ਨਹੀਂ, ਚੰਗਾ ਫਿਰ ਨਹੀਂ ਹੈ। ਪਾਤਸ਼ਾਹ ਨੇ ਸਲੋਕ ਉਚਾਰਨ ਕੀਤਾ,
ਸਲੋਕ ਨਾਲ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ।
ਪਾਤਸ਼ਾਹ ਨੇ ਸਲੋਕ ਉਚਾਰਿਆ, ਪਾਤਸ਼ਾਹ ਕਹਿੰਦੇ ਕਿਰਾੜ ਕਹਿੰਦੇ ਦੁਨਿਆਵੀ ਸੰਸਾਰੀ ਬੰਦੇ, ਪਾਤਸ਼ਾਹ ਕਹਿੰਦੇ ਦੁਨਿਆਵੀ ਤੇ ਸੰਸਾਰੀ ਬੰਦਿਆਂ ਨਾਲ ਜਿਹੜੀ ਦੋਸਤੀ ਹੁੰਦੀ ਆ ਨਾ, ਉਹ ਝੂਠੀ ਹੁੰਦੀ ਆ, ਤੇ ਉਹਨਾਂ ਦਾ ਨੇਹ ਉਹ ਵੀ ਝੂਠੀ ਪਾਣ ਦੇ ਸਹਿਤ ਹੁੰਦਾ।
ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ।
ਉਹ ਬੋਲਿਆ ਤੈਨੂੰ ਆਪਣਾ ਮਰਨਾ ਸੁਝਿਆ ਨਹੀਂ, ਤੂੰ ਲੋਕਾਂ ਨੂੰ ਕਹਿੰਦਾ ਸੀ ਕਿ ਮਰਨਾ ਸੱਚ ਹੈ ਤੇ ਜੀਵਣਾ ਝੂਠ, ਤੇ ਆਪਣਾ ਮਰਨਾ ਤੈਨੂੰ ਨਹੀਂ ਸੁਝਿਆ, ਹੁਣ ਕਿਹੜੀ ਥਾਂ ਤੇ ਆਵੇਗਾ।
ਚੋ ਪਈ ਇਸ ਬਿਦ ਕੈ ਮਕਰੰਦੀ ਬਦਨਾ,
ਕਮਲ ਬਦਨ ਸਤਿਗੁਰੂ ਜੀ ਨੇ ਆਪਣੇ ਮੁਖੋਂ ਇਹ ਬਚਨ ਕਹੇ।
ਚਲੇ ਪੀਠ ਦੇ ਕਰ ਨਿਜ ਸਦਨਾ,
ਮੂਲੇ ਦੇ ਘਰ ਵੱਲ ਪਿੱਠ ਦੇ ਕੇ ਸਤਿਗੁਰੂ ਜੀ ਚੱਲ ਪਏ।
ਇਸ ਖਿਨ ਸ਼ਾਮ ਨਾਗ ਤੈ ਨਿਕਸਾ,
ਜਦੋਂ ਮੂਲੇ ਦੇ ਘਰ ਵੱਲ ਪਿੱਠ ਦੇ ਕੇ ਟੁਰੇ ਨੇ ਦੀਨ ਦੁਨੀਆਂ ਦੇ ਮਾਲਕ, ਉਧਰ ਮੂਲਾ ਜਿਸ ਕੋਠੇ ਵਿਚ ਬੰਦ ਸੀ, ਸੁੱਕੀਆਂ ਥਾਪੀਆਂ ਪਈਆਂ ਪਾਥੀਆਂ, ਉਹਨਾਂ ਦੇ ਵਿੱਚੋਂ ਇੱਕ ਸ਼ਾਮ ਵਰਣੀਏ ਕਾਲਾ ਨਾਗ ਨਿਕਲਿਆ।
ਤਿਮਰ ਬਿਖੈ ਮੂਲੇ ਕੋ ਡਸਾ,
ਹਨੇਰੇ ਚ ਨਹੀਂ ਦਿਸਿਆ ਮੂਲੇ ਨੂੰ, ਉਸ ਕਾਲੇ ਸੱਪ ਨੇ ਜੋ ਬੜਾ ਜ਼ਹਿਰੀਲਾ ਸੀ ਉਹਨੇ ਮੂਲੇ ਨੂੰ ਡੰਗ ਲਿਆ।
ਹਾਏ ਹਾਏ ਕਰ ਬਾਹਰ ਆਇਓ,
ਸੱਪ ਨੇ ਡੰਗਿਆ ਹਾਏ ਹਾਏ ਕਰਦਾ, ਉਸ ਕਮਰੇ ਚੋਂ ਦੌੜ ਕੇ ਬਾਹਰ ਆਇਆ।
ਨਿਜ ਨਾਰੀ ਸੋ ਬੈਨ ਅਲਾਇਓ,
ਆਪਣੀ ਘਰਵਾਲੀ ਨੂੰ ਆ ਕੇ ਕਹਿਣ ਲੱਗਾ,
ਕਰਮਹੀਨ ਤੈ ਮੋਕੋ ਮਾਰਿਓ।
ਕਹਿੰਦਾ ਇਹ ਕਰਮਾਂ ਦੀ ਇਹ ਮਾਰੀਏ ਤੂੰ ਮੈਨੂੰ ਵੀ ਮਾਰ ਦਿੱਤਾ, ਕਰਮਾਂ ਦੀ ਇਹ ਮਾਰੀਏ ਕੁਲੱਖਣੀਏ ਤੂੰ ਮੈਨੂੰ ਵੀ ਮਾਰ ਦਿੱਤਾ।
ਚੜੀ ਸੀਸ ਮਮ ਜੀਵ ਬਿਦਾਰਿਓ,
ਤੂੰ ਮੇਰੇ ਸਿਰ ਤੇ ਸਵਾਰ ਹੋ ਗਈ ਤੇ ਮੇਰਾ ਜੀਵਨ ਸਮਾਪਤ ਕਰ ਦਿੱਤਾ।
ਕਿਤ ਦਿਸ਼ ਗਮਨੇ ਦਿਓ ਬਤਾਈ,
ਦੱਸ ਕਿੱਧਰ ਗਏ ਨੇ ਮਹਾਰਾਜ ਜਗਤ ਸਾਈ ਗੁਰੂ ਨਾਨਕ ਸਾਹਿਬ ਜੀ।
ਆਪਣੇ ਗੁਨੇ ਲਿਓ ਬਖਸ਼ਾ,
ਜਾ ਕੇ ਉਹਨਾਂ ਕੋਲੋਂ ਆਪਣੇ ਗੁਨਾਹ ਬਖਸ਼ਾ ਲਵਾ।
ਤੈ ਕਿਨ ਪਈ ਮੂਰਛਾ ਦੇ,
ਇਹਨਾਂ ਕਹਿੰਦਿਆਂ ਕਹਿੰਦਿਆਂ ਜ਼ਹਿਰ ਚੜ ਗਿਆ ਸਰੀਰ ਨੂੰ ਤੇ ਬੇਹੋਸ਼ ਹੋ ਕੇ ਮੂਲਾ ਡਿੱਗ ਪਿਆ।
ਬੋਲਣ ਕੀ ਸੁਧ ਰਹੀ ਨਾ ਕੇਈ,
ਬੋਲਣ ਦੀ ਸੁਧ ਨਾ ਰਹੀ, ਹੁਣ ਬੋਲ ਨੀ ਸਕਦਾ।
ਨਗਰ ਵਿਖੇ ਪ੍ਰਗਟਿਓ ਸੋ ਬਿਰਤੰਤਾ,
ਸਾਰੇ ਸ਼ਹਿਰ ਵਿੱਚ ਨਗਰ ਵਿੱਚ ਰੌਲਾ ਪੈ ਗਿਆ ਮਹੱਲੇ ਵਿੱਚ।
ਮੂਲੇ ਕਰ ਗਏ ਪੂਰਨ ਸੰਤ,
ਮੂਲੇ ਨੂੰ ਮਿਲਣ ਇੱਕ ਪੂਰਨ ਸੰਤ ਗਏ ਸਨ।
ਸੋ ਦੁਰ ਗਏ ਨਾਰ ਕੇ ਪਾਪ,
ਆਪਣੀ ਕੁਲੱਖਣੀ ਘਰ ਵਾਲੀ ਦੇ ਆਖੇ ਲੱਗ ਕੇ ਲੁਕ ਗਿਆ।
ਤਿੰਨ ਕੋ ਮਿਲਿਓ ਨਕਾਰਿਆ ਬਿਲਾ,
ਔਰ ਪ੍ਰੇਮ ਸਹਿਤ ਉਹਨਾਂ ਨੂੰ ਨਹੀਂ ਮਿਲਿਆ।
ਕਰੀ ਅਵਗਿਆ ਸਰਪ ਚਬਾਇਓ,
ਉਹਨਾਂ ਦੀ ਅਵਗਿਆ ਕੀਤੀ ਤੇ ਸੱਪ ਨੇ ਚੱਬ ਲਿਆ ਮੂਲੇ ਨੂੰ।
ਬੋਲਤ ਨਹੀਂ ਗਿਰਿਓ ਮੁਰਛਾਇਓ,
ਹੋਸ਼ ਹੋ ਕੇ ਡਿੱਗ ਪਿਆ, ਜ਼ਹਿਰ ਚੜ ਗਈ ਹੈ ਉਹਦੇ ਸਰੀਰ ਨੂੰ।
ਇਸ ਵਿਦ ਸੁਣ ਕੇ ਪੁਰ ਨਰ ਨਾਰੀ,
ਇਹ ਸੁਣ ਕੇ ਨਗਰ ਦੇ ਨਰ ਨਾਰੀਆਂ
ਆਵੇ ਤਾਏ ਨਿਕੇਤ ਮਜਾਰੀ,
ਮੂਲੇ ਦੇ ਘਰ ਆ ਕੇ ਇਕੱਠੇ ਹੋ ਗਏ।
ਸ੍ਰੀ ਗੁਰੂ ਵੈਰ ਨਗਰ ਤੇ ਆਏ,
ਇੱਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਨਗਰ ਤੋਂ ਬਾਹਰ ਆ ਗਏ।
ਬੈਠ ਦੇਖ ਰੁਚਰ ਇੱਕ ਥਾਂ,
ਪਾਤਸ਼ਾਹ ਨੇ ਸੋਹਣਾ ਥਾਂ ਵੇਖਿਆ, ਸੋਹਣੀ ਜਗ੍ਹਾ ਵੇਖੀ, ਉੱਥੇ ਆ ਕੇ ਬੈਠ ਗਏ।
ਰਿੰਦ ਲੋਕ ਤੈ ਸਦਨ ਸਿਧਾਰੇ,
ਪਾਤਸ਼ਾਹ ਦੇ ਕੋਲ ਉੱਥੇ ਨਗਰ ਦੇ ਲੋਕ ਇਕੱਠੇ। ਉੱਥੇ ਮਹਾਰਾਜ ਜੀ ਦਾ ਇਤਿਹਾਸਕ ਸਥਾਨ ਭਾਈ ਵੀਰ ਸਿੰਘ ਹੋਣਾ ਨੇ ਟਿੱਪਣੀ ਦਿੱਤੀ ਹੈ ਥੱਲੇ ਵੀ, ਸਤਿਗੁਰਾਂ ਦਾ ਸਥਾਨ ਹੈ, ਉੱਥੇ ਸਤਸੰਗਤ ਹੁੰਦੀ ਹੈ। ਹਮਜਾ ਗੋਸ਼ ਦਾ ਗੁੰਬਦ ਵੀ ਉੱਥੇ ਨੇੜੇ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ ਮੂਲੇ ਦੇ ਨਾਲ ਹੋ ਕੇ ਜਿੰਨੀ ਉੱਥੇ ਉੱਥੋਂ ਦੇ ਮਹੱਲੇ ਦੀ ਸੰਗਤ ਸੀ, ਉਹ ਮਹਾਰਾਜ ਜੀ ਦੇ ਚਰਨਾਂ ਚ ਆਈ।
ਮਿਲੇ ਪਰਸ ਪਰ ਬਚਨੀ ਉਚਾਰੇ,
ਮਿਲ ਕੇ ਕਹਿਣ ਲੱਗੇ
ਸ੍ਰੀ ਨਾਨਕ ਬੈਠੇ ਜੈ ਜਾਈ।
ਉਹ ਕਹਿੰਦੇ ਵੀ ਆਪਾਂ ਆ ਗਏ ਆ, ਜਿਹੜੇ ਹੋਰ ਲੋਕ ਕਹਿੰਦੇ ਵੀ ਆਪਾਂ ਉਹਨਾਂ ਦੇ ਕੋਲ ਮੂਲੇ ਦਾ ਸਰੀਰ ਚੁੱਕ ਕੇ ਲੈ ਚੱਲੀਏ।
ਪੂਰਨ ਲੈ ਚੱਲੀਏ ਤੈ ਥਾਈ,
ਪੂਰਨ ਛੇਤੀ ਲੈ ਚੱਲੀਏ, ਇਹਦੇ ਸਰੀਰ ਚ ਹਾਲੇ ਸਾਹ ਹੈਣ, ਬੇਹੋਸ਼ ਹੋਇਆ ਹਾਲੇ, ਇਹਦੇ ਪ੍ਰਾਣ ਨਿਕਲੇ ਨਹੀਂ, ਤੇ ਇਹਨੂੰ ਲੈ ਚੱਲੀਏ ਸਤਿਗੁਰਾਂ ਦੇ ਕੋਲ, ਇਹਨੂੰ ਬਖਸ਼ਾ ਲਈਏ।
ਮਹਾਂਪੁਰਖ ਪੂਰਨ ਸੋਈ,
ਕਿਉਂਕਿ ਉਹ ਮਹਾਂਪੁਰਖ ਨੇ, ਪੂਰਨ ਪੁਰਖ ਨੇ।
ਬਖਸ਼ੇ ਖਤਾ ਕਰੀ ਤਿੰਨ ਜੋਈ,
ਉਹ ਬਖਸ਼ ਲੈਣਗੇ ਇਹਦੀ ਕੀਤੀ ਹੋਈ ਖਤਾ ਨੂੰ, ਇਹਦੀ ਭੁੱਲ ਨੂੰ।
ਅਸਕੈ ਤਾਏ ਮੰਚ ਪਰਿਆ ਪਾਏ,
ਏਦਾਂ ਕਹਿ ਕੇ ਇਹਨਾਂ ਨੇ ਮੂਲੇ ਦਾ ਸਰੀਰ ਚੁੱਕ ਕੇ ਪਲੰਘੇ ਤੇ ਪਾ ਲਿਆ।
ਚਤਰ ਲੋਕ ਸਿਰ ਲੀਨੀ ਉਚਾਏ,
ਚਾਰ ਬੰਦਿਆਂ ਨੇ ਪਲੰਘਾ ਚੁੱਕ ਲਿਆ ਮੋਢਿਆਂ ਤੇ ਲੈ ਕੇ ਟੁਰ ਪਏ ਮੂਲੇ ਦਾ ਸਰੀਰ।
ਕਮਨ ਕੀਨ ਤਿਤ ਦਿਸ਼ ਨਰ ਬ੍ਰਿੰਦਾ,
ਸਤਿਗੁਰੂ ਜੀ ਬੈਠੇ ਸਨ ਉੱਥੇ ਹੀ ਚੱਲ ਕੇ ਆਏ।
ਜਿਤ ਦਿਸ਼ ਸੁਨੇ ਸ਼੍ਰੋਣ ਸੁਖ ਕੰਦਾ,
ਸੁਖਾਂ ਦੇ ਦਾਤੇ ਸਤਿਗੁਰੂ ਜੀ ਜਿੱਥੇ ਬੇਨਤੀ ਸੁਣਨਗੇ ਇਹਨਾਂ ਦੀ ਉੱਥੇ ਚੱਲ ਕੇ ਆਏ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਭਾਈ ਇਹਦੀ ਅਵਧ ਪੂਰੀ ਹੋ ਗਈ ਸੀ, ਪਰ ਆ ਗਿਆ ਸਾਡੀ ਸ਼ਰਨ ਚ, ਮੁਕਤੀ ਹੋਵੇਗੀ ਇਹਦੀ, ਪਰ ਹਾਲੇ ਕੁਝ ਜੂਨੀਆਂ ਚ ਇਹਨੇ ਭਟਕਣਾ, ਮੁਕਤੀ ਇਹਦੀ ਅਸੀਂ ਕਰਾਂਗੇ ਦਸਵੇਂ ਜਾਮੇ ਚ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੱਗੇ ਕਥਾ ਆਵੇਗੀ, ਆਪ ਜੀ ਸਰਵਣ ਕਰੋਗੇ ਕਿ ਪਾਤਸ਼ਾਹ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਦੋਂ ਗਏ ਨੇ ਕਲਗੀਧਰ ਸਵਾਮੀ, ਉੱਥੇ ਗੁਰਦੁਆਰਾ ਜਿੱਥੇ ਮਾਤਾ ਸਾਹਿਬ ਦੇਵਾਂ ਜੀ ਦਾ ਤਪ ਸਥਾਨ, ਉੱਥੇ ਨੇੜੇ ਇੱਕ ਸਥਾਨ ਹੈ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ, ਉਸ ਜਗ੍ਹਾ ਤੇ ਮਹਾਰਾਜ ਜੀ ਨੇ ਮੂਲੇ ਨੂੰ ਸਹਿ ਦੀ ਜੋਨੀ ਚ ਪਿਆ ਹੋਇਆ ਆਪਣੇ ਤੀਰ ਨਾਲ ਮੇਰੇ ਪਾਤਸ਼ਾਹ ਨੇ ਇਹਨੂੰ ਮੁਕਤੀ ਦਾ ਦਾਨ ਦੇ ਕੇ ਨਿਵਾਜਿਆ। ਤੋ ਦਿਆਲੂ ਸਤਿਗੁਰੂ ਜੀ ਪਰਮ ਕਿਰਪਾਲੂ ਹਨ, ਕਿਉਂਕਿ ਗੁਰੂ ਬਿਨਾਂ ਮੁਕਤੀ ਨਹੀਂ ਹੋਣੀ, ਜਿੰਨੀਆਂ ਮਰਜ਼ੀ ਜੋਨੀਆਂ ਚ ਭਟਕਦਾ ਫਿਰੇ, ਅੰਤ ਨੂੰ ਮੁਕਤੀ ਉਦੋਂ ਹੀ ਹੋਣੀ ਹੈ ਜਦੋਂ ਗੁਰੂ ਦੇ ਸਨਮੁਖ ਹੋਵੋਗੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ,